ਉਹ ਜਿਹੜਾ ਦਾਨ ਕੀਤਾ ਸੀ ਉਹ ਕਿ ਧਰਮਰਾਜ ਨੇ ਪਛਾਣ ਲਿਆ। ਉਹ ਕਹਿੰਦਾ ਇਹਨੇ ਤੇ ਚੋਰੀ ਦੇ ਮਾਲ ਚੋਂ ਦਾਨ ਕੀਤਾ, ਇਹਦੇ ਪਿੱਤਰਾਂ ਨੂੰ ਤੇ ਚੋਰਾਂ ਦੀ ਜੂਨ ਦਿਓ, ਪੈ ਚੋਰੀਆਂ ਕਰਨ ਅਗਲੇ ਜਨਮ ਜਿਹੜਾ ਮਿਲਣਾ। ਲਓ ਪਿੱਤਰ ਵੀ ਵਿਗਾੜ ਲੈ, ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੇ ਦਾਨ। ਬਾਬਾ ਨਾਨਕ ਕਹਿੰਦਾ ਦਾਨ ਵੀ ਪੁੰਨ ਕਰਨਾ ਤੇ ਅਕਲ ਨਾ ਕਰੋ, ਇਹਦੇ ਨਾਲ ਐਸੇ ਤੁਹਾਨੂੰ ਦਸਵੰਧ ਦੇ ਦਿਓ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਇਲੈਕਸ਼ਨਾਂ ਹੀ ਲੜੀ ਜਾਣ, ਉਸ ਤੁਹਾਡੇ ਜਿੰਨਾ ਫੰਡ ਦਿੱਤਾ ਪੁਜਾਰੀਆਂ ਨੂੰ। ਮਹਾਰਾਜ ਕਹਿੰਦੇ ਧਿਆਨ ਨਾ, ਕਿਉਂ ਧਿਆਨ ਨਾ, ਅਕਲ ਨਾ ਦਾਨ ਕਰ ਤਾਂ ਕਿ ਥਾਂ ਪਏ ਨਹੀਂ ਤੇ ਤੇਰੇ ਪਿੱਤਰਾਂ ਨੂੰ ਵੀ ਚੋਰਾਂ ਦੀ ਜੂਨ ਮਿਲ ਜਾਊਗੀ ਵੱਡੇ ਵਡੇਰਿਆਂ ਨੂੰ। ਇਸ ਕਰਕੇ ਕਿਉਂ ਨਾਨਕ ਅੱਗੇ ਨਾਨਕ ਕਮਾਈ ਚੋਂ ਦਾਨ ਕਰ, ਕਿਰਤ ਦੀ ਦਸਾਂ ਨਾ ਆਉਂਦੀ ਤੇਰੀ ਚੋਂ, ਚੋਰੀ ਦੇ ਮਾਲ ਚੋਂ ਨਾ ਦਾਨ ਕਰ ਤੂੰ। ਕਿਉਂ ਨਾਨਕ ਪੁਜਾਰੀ ਟੋਲਾ ਜਾਂ ਬਾਹਮਣ ਇਹੋ ਜਿਹੇ ਦਾਨ ਦੱਸਦਾ ਸਿੱਖਾਂ ਨੂੰ, ਉਹਦੇ ਹੱਥ ਚ ਨਾ ਵੱਢ ਸਿੱਟੇ ਜਾਣ। ਵੱਢੀਏ ਹੱਥ ਲਾਲ ਕੇ, ਆ ਮੇਰੇ ਨਾਲ ਇਨਸਾਫ ਹੋਇਆ। ਜਦੋਂ ਉਹ ਰੂਹ ਅੱਗੇ ਗਈ ਮਰ ਕੇ, ਉਹ ਕਹਿੰਦੀ ਦੇਖੋ ਮੇਰੇ ਪੁੱਤਰ ਨੂੰ ਮੁੜ ਕੇ ਚੋਰਾਂ ਦੀ ਜੂਨ ਚ ਥੱਲੇ ਪਾਏ ਆ। ਮੈਨੂੰ ਇਹ ਬਾਹਮਣ ਕਹਿੰਦਾ ਤੂੰ ਜਿੱਦਾਂ ਦਾ ਮਰਜ਼ੀ ਲਿਆ, ਤੂੰ ਮੈਨੂੰ ਦਾਨ ਕਰੀ ਚੱਲ, ਤੂੰ ਗੁਰਦੁਆਰੇ ਨੂੰ ਦੁਸ਼ਮਣ ਦੇਈ ਚੱਲ, ਜਿੰਨੀ ਮਰਜ਼ੀ ਮਾਇਆ ਹੋਏ ਅਸੀਂ ਤੇਰੀ ਅਰਦਾਸ ਕਰਾਂਗੇ। ਉਹ ਜਿੱਦਾਂ ਦਾ ਮਰਜ਼ੀ, ਜਿੱਦਾਂ ਦੀ ਮਰਜ਼ੀ ਅਰਦਾਸ ਕਰਾ ਲਓ ਇਹਨਾਂ ਕੋਲੋਂ। ਉੱਥੇ ਅਮਰੀਕਾ 'ਚ ਹੋਰ ਹੀ ਤੁਰਿਆ, ਉਹ ਕੋਈ ਕਾਰ ਲੈਣ ਲੱਗਦਾ ਨਾ ਤੇ ਉਹ ਜਾ ਕੇ ਤੇ ਪੁਜਾਰੀ ਨੂੰ, ਭਾਈ ਨੂੰ ਗੁਰਦੁਆਰੇ ਨੂੰ ਕਹਿੰਦਾ ਜੀ ਮੇਰੇ ਅਰਦਾਸ ਕਰੋ, ਮੈਨੂੰ ਲੋਹਾ ਰਾਸ ਆ ਜਾ। ਕੋਈ ਕਹੇ ਜੀ ਮੇਰੀ ਭੂਟੋ ਨਾ ਬਾਬਾ ਇਮਤਿਹਾਨ ਦਿੱਤਾ, ਉਹ ਪਾਸ ਹੋ ਜਾਏ। ਫਿਰ ਉਹ ਖੁਰੇ 5 ਰੁਪਇਆਂ ਚ ਕਿੰਨੇ ਕੁ ਉੱਥੇ ਜਾ ਕੇ ਤੇ ਉਹਨਾਂ ਕੋਲੋਂ ਅਰਦਾਸ ਕਰਾ ਲੈਂਦੇ। ਉਹ ਕਹਿੰਦੇ ਜਿਹੜੀ ਅਰਦਾਸ ਕਰਨ ਵਾਲੇ ਹੈ ਵੱਡੀਏ ਹੱਥ ਲਾਲ ਕੇ, ਸਲੋਕ ਰੋਜ਼ ਦਾ ਸਾਰੇ ਗੁਰਦੁਆਰਿਆਂ ਚ ਵਾਰ ਦੇ ਵਿੱਚ ਕੁਰਲੀ ਕਰਕੇ ਸੁੱਟਦੇ ਆ ਸਲੋਕ, ਜਦਕਿ ਮਹਾਰਾਜ ਦਾ ਹੁਕਮ ਹੈ ਸਮਝੇ ਸੂਝੇ ਪੜ ਪੜ ਬੁੱਝੇ ਵਾਰ ਲਾਓ। ਪਰ ਸਮਝੋ ਤੇ ਸੀ ਕੀ ਹੈ, ਛੇਤੀ ਨਾ ਸਾਰੇ ਸਲੋਕ ਦਬਾ ਦਬ ਪੜ ਕੇ ਰਾਗੀ ਹੈ ਸਭ ਕੁਛ ਹੈ। ਉਹ ਭਾਈ ਦੇਖੋ ਇੱਥੇ ਮਹਾਰਾਜ ਕੀ ਕਹਿ ਰਿਹਾ, ਇਹ ਤੇ ਐਸਾ ਸਲੋਕ ਹੈ ਬਾਬੇ ਨਾਨਕ ਦਾ, ਜਿੱਦਾਂ ਮੈਂ ਪਿਛਲੀ ਚੌਂਕੀ ਚ ਦੱਸਿਆ ਸੀ ਵੀ ਬੱਕਰੇ ਦੇ ਲਾਗੇ ਜਦੋਂ ਤਲਵਾਰ ਆਉਂਦੀ ਹੈ ਉਹਨੂੰ ਕਤਲ ਕਰਨ ਲੱਗਦਾ ਉਹ ਕਾਤਲ, ਉਹ ਬੱਕਰੇ ਦੇ ਉੱਤੇ ਥੋੜੇ ਜਿਹੇ ਪਾਣੀ ਛਿੱਟ ਕੇ ਨਾ ਉਹਦੇ ਗਰਦਨ ਦੇ ਉੱਤੇ ਤੇ ਫਿਰ ਤਲਵਾਰ ਗੜਗੜਦਾ, ਬੱਕਰੇ ਨੂੰ ਇੱਕ ਫੁਰੀ ਜੀ ਆਉਂਦੀ, ਡਰਦਾ ਉਹ। ਬਾਬੇ ਨਾਨਕ ਦੀ ਉਹ ਸਲੋਕ ਹੈ ਜੇ ਇੱਕ ਵਾਰੀ ਪੜ ਲਓ, ਜੇ ਫੁਰੀ ਨਾ ਆ ਜਾਏ ਤੇ ਮੈਨੂੰ ਕਿ ਨਾਨਕ ਅੱਗੇ ਸਾਹਮਣੇ ਇਹਨੂੰ ਗਾਉਣ ਤੇ ਰੱਖਿਆ ਇਹ ਪੂਰੇ ਸਤਿਗੁਰੂ ਦੇ ਜਿਹੜਾ ਉਪਦੇਸ਼ ਹੈ ਚੂਕ ਕਹਿੰਦੇ ਮਿਸ ਕਰ ਜਾਂਦੇ ਜਿਹੜੀ ਮੈਂ ਗੱਲ ਕਹਿਣਾ ਉਹਦੇ ਮਿਸ ਕਰ ਜਾਂਦੇ ਉਹਨੂੰ ਗਾ ਕੇ ਛੱਡ ਜਾਂਦੇ
ਕਬੀਰ ਪੂਰਾ ਸਤਿਗੁਰ ਪਿਆਰ
ਬਾਂਸ ਦੇ ਵਿੱਚ ਫੂਕ ਵੱਜਦੀ ਹੈ ਆਵਾਜ਼ ਨਿਕਲ ਕੇ ਚਲੀ ਜਾਂਦੀ ਉਹ ਬਾਂਸ ਨੜੇ ਦਾ ਨੜਾ ਹੀ ਰਹਿੰਦਾ ਉਹ ਖਾਲੀ ਛੇਕਣ ਲੱਗ ਜਾਂਦਾ ਉਹ ਭਾਈ ਉਸ ਵਾਰ ਗਾਉਣ ਦਾ ਕੀ ਫਾਇਦਾ ਜੇ ਤੁਹਾਡਾ ਸਰੀਰ ਨੜੇ ਵਾਂਗੂ ਰਹਿੰਦਾ ਉਪਦੇਸ਼ ਸਮਝੋ ਉਪਦੇਸ਼ ਗ੍ਰਹਿਣ ਕਰਨਾ ਬਾਬਾ ਨਾਨਕ ਕੀ ਕਹਿ ਰਿਹਾ ਹੈ ਸੁਚੱਜੇ ਸਿੱਖਾਂ ਵਾਲੇ ਕੰਮ ਹੈ ਇਹ ਕਿਹੜੇ ਕੰਮ ਹੈ ਮੰਜ ਕੁਚੱਜੀ
ਕੁਚੱਜੀ ਮੰਜ ਕੁਚੱਜੀ ਆਮਾ
ਹਰਿਮੰਦਰ ਸਾਹਿਬ ਤੇ ਸੋਨੇ ਦੇ ਪੱਤਰੇ। ਬਾਬਾ ਤੇ ਨਾਨਕ ਕਹਿ ਰਿਹਾ ਸੋਏ ਨਾ ਗੁਰੂ ਅਰਜਨ ਪਾਤਸ਼ਾਹ ਨਾ ਜਿੱਥੇ ਹਰਿਮੰਦਰ ਬਣਾਇਆ ਹੈ, ਹਰਿਮੰਦਰ ਨਹੀਂ ਸੀ ਇਹਦਾ ਨਾਂ, ਬਾਣੀ ਰਾਹੀਂ ਸਿੱਧ ਹੁੰਦਾ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾਂ ਲਹਿਣ ਦਾ ਪਾਲਕ। ਗੁਰੂ ਮਹਾਰਾਜ ਨਾ ਇਹ ਜਿਹੜਾ ਥਾਂ ਬਣਾਇਆ ਸੀ ਦੈਟ ਇਜ ਆਲਰੇਡੀ ਇਨ ਏ ਕੱਪ। ਮੈਂ ਉੱਥੇ ਦਾ ਇੰਜੀਨੀਅਰ ਰਹਿ ਚੁੱਕਾ ਅੰਮ੍ਰਿਤਸਰ ਦਾ, ਉਹਦੀ ਮੈਂ ਕੰਟੂਰਿੰਗ ਕੀਤੀ ਉਸ ਜਗ੍ਹਾ ਦੀ। ਸਾਰੇ ਅੰਮ੍ਰਿਤਸਰ ਵਾਲੇ ਦੋਣੋਂ ਉੱਚਾ ਹੈ ਤੇ ਜਿੱਥੇ ਉਹ ਪਾਣੀ ਹਰਿਮੰਦਰ ਹੈ, ਸਰੋਵਰ ਹੈ, ਦੈਟ ਇਜ ਇਨ ਏ ਕੱਪ, ਉਹ ਥੱਲੇ ਦਾ ਜ਼ੀਰੋ ਕੰਟਰੋਲ ਹੈ। ਇੰਨਾ ਨੀਵਾਂ ਥਾਂ ਸਦੀਆਂ ਤੋਂ ਐਟੋਮੈਟਿਕਲੀ ਪਾਣੀ ਆਲੇ ਦੁਆਲੇ ਦਾ ਰੁੜ ਕੇ ਇਸ ਜਗ੍ਹਾ ਜਮ੍ਹਾਂ ਹੁੰਦਾ ਰਹਿੰਦਾ ਸੀ ਤੇ ਇੱਥੇ ਇੱਕ ਛੱਪੜ ਸੀ। ਪੰਥ ਪ੍ਰਕਾਸ਼ 'ਚ ਵੀ ਲਿਖਿਆ ਇਹ ਸਰੋਵਰ ਸਾਹਿਬ ਨਹੀਂ ਸੀ, ਨਾ ਅੰਮ੍ਰਿਤਸਰ ਸਾਹਿਬ ਸੀ, ਨਾ ਕੋਈ ਦਰਬਾਰ ਸਾਹਿਬ। ਇਹਨੂੰ ਪੰਥ ਪ੍ਰਕਾਸ਼ ਲਿਖਿਆ ਪੁਰਾਤਨ ਸਿੰਘਾਂ ਨੂੰ, ਗੰਗਾ ਜਮਨਾ ਜੇ ਨਾ ਜਾਵੈ ਆਪਣੇ ਗੁਰ ਕੀ ਛੱਪੜੀ ਨਾਵੈ। ਗੰਗਾ ਜਮਨਾ ਜੇ ਨਾ ਜਾਵੈ, ਇਹ ਜਿਹੜੇ ਸਿੰਘ ਪੁਰਾਤਨ ਗੰਗਾ ਜਮਨਾ ਨਹੀਂ ਨਹਾਉਣ ਜਾਂਦੇ, ਉਹ ਤੇ ਮਾਝੇ 'ਚ ਪਾਣੀ ਦੀ ਕਮੀ ਸੀ ਉੱਥੇ ਛੱਪੜੇ ਦੇ, ਇੱਥੇ ਆਪਣੇ ਗੁਰ ਕੀ ਛੱਪੜੀ ਨਾਵੈ। ਰਤਨ ਸਿੰਘ ਭੰਗੂ ਤੇ ਇਹਨੂੰ ਛੱਪੜੀ ਲਿਖ ਰਿਹਾ ਤੇ ਇਹਦੇ ਤੇ ਹੁਣ ਬੋਰਡ ਲਾ ਤੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਓਏ ਰਾਮਦਾਸ ਜਦੋਂ ਦੀ ਇਹ ਤੋਕ ਹੈ, ਉਸ ਵੇਲੇ ਤੇ ਸਰੋਵਰ ਦਾ ਨਾਮੋ ਨਿਸ਼ਾਨ ਨਹੀਂ ਸੀ, ਮਹੱਲੇ ਚੌਥੇ ਦਾ ਸ਼ਬਦ ਹੈ, ਉਸ ਵੇਲੇ ਤੇ ਬਣਿਆ ਹੀ ਨਹੀਂ ਸੀ, ਸ਼ਹਿਰ ਵੀ ਹੈ ਨਹੀਂ ਸੀ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ। ਜਦੋਂ ਦਾ ਸ਼ਬਦ ਹੈ ਉੱਥੇ ਨਾਮੋ ਨਿਸ਼ਾਨ ਨਹੀਂ ਸੀ ਉਸ ਸ਼ਹਿਰ ਦਾ, ਮਹੱਲਾ ਚੌਥਾ ਕਿਹੜੇ ਅੰਮ੍ਰਿਤਸਰੋਂ। ਇਹਨੂੰ ਤੇ ਛੱਪੜ ਦਾ ਪੰਥ ਪ੍ਰਕਾਸ਼ ਤੱਕ ਸਿੰਘਾਂ ਨਾਲ ਜਿਸ ਵੇਲੇ ਚੱਲਾਂ ਚ ਰਹਿੰਦੇ ਸੀ ਇਹਨੂੰ ਛੱਪੜ ਕਹਿੰਦੇ ਸੀ। ਤੁਸੀਂ ਇਹਨੂੰ ਹਿੰਦੂਆਂ ਨੂੰ ਤੀਰਥ ਬਣਾ ਲਿਆ, ਇਸ ਕਰਕੇ ਸਿੱਖ ਨਾ ਉੱਤੇ ਮਹੱਲਾ ਤਦੇ ਲਿਖਿਆ ਹਰ ਸ਼ਬਦ ਦੇ ਵੀ ਟਾਈਮ ਬਾਚਣਾ ਹੈ ਕਿਹੜੇ ਸ਼ਬਦ ਦਾ, ਇਹ ਤੁਕ ਕਿਹੜੇ ਸ਼ਬਦ ਦੀ ਹੈ ਔਰ ਕਿਹੜੇ ਮਹੱਲੇ ਦੀ ਟਾਈਮ ਦੀ ਇਹ ਤੁਕ ਹੈ। ਉਹ ਨਾ ਕਰ ਲਓ ਵੀ ਲਾਹੌਰ ਸ਼ਹਿਰ ਕਹਿਰ ਸਵਾ ਪੈਰ ਅੰਮ੍ਰਿਤਸਰ ਸੇਫਤੀ ਦਾ ਘਰ, ਉਹ ਇਹ ਲਾਹੌਰ ਸ਼ਹਿਰ ਕਹਿਰ ਸਵਾ ਪੈਰ ਤੇ ਮਹੱਲੇ ਪਹਿਲੇ ਦੀ ਤੁਕ ਹੈ, ਠੀਕ ਹੈ। ਆਹ ਜਿਹੜਾ ਤੁਸੀਂ ਕਹਿੰਦੇ ਹੋ ਅੰਮ੍ਰਿਤਸਰ ਲਈ ਲਿਖਿਆ ਅੰਮ੍ਰਿਤਸਰ ਸੇਫਤੀ ਦਾ ਘਰ, ਇਹ ਤੇ ਮਹੱਲੇ ਤੀਜੇ ਦਾ ਸਲੋਕ ਬਾਰਾਂ ਤੋਂ ਵਧੀਕ ਹੈ। ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲੇ ਤੀਜੇ ਦੀ ਬਾਣੀ ਹੈ ਗੁਰੂ ਅਮਰਦਾਸ ਸਾਹਿਬ ਦੀ, ਜਦੋਂ ਕਿ ਇਹ ਨਾ ਕੋਈ ਸਰੋਵਰ ਸੀ ਨਾ ਕੋਈ ਸ਼ਹਿਰ ਦਾ ਨਾਂ ਸੀ, ਇਸ ਨੂੰ ਕਹਿੰਦੇ ਸੀ ਜੇਠੇ ਦੀ ਨਗਰੀ, ਕਿਉਂਕਿ ਗੁਰੂ ਰਾਮਦਾਸ ਸਾਹਿਬ ਦਾ ਪਹਿਲਾ ਨਾਂ ਜੇਠਾ ਸੀ ਔਰ ਉਹ ਸਦਾ ਹੀ ਜਿਸ ਜਪ ਬਾਣੀ ਦੇ ਗੁਟਕੇ ਤੋਂ ਪਾਠ ਕਰਦੇ ਹੁੰਦੇ ਸੀ। ਬਾਬੇ ਨਾਨਕ ਦੀ ਜੋ ਉੱਚ ਹੱਦੀ ਸਭ ਤੋਂ ਪਹਿਲੀ ਬਾਣੀ ਸਾਡੀ ਜਪ ਹੈ, ਉਹ ਸਦਾ ਹੀ ਧਿਆਨ ਨਾ ਦੇਖ ਦੇਖ ਕੇ ਜਪ ਬਾਣੀ ਦਾ ਸ਼ੁੱਧ ਪਾਠ ਕਰਦੇ ਸੀ, ਜਿਸ ਗੁਟਕੇ ਤੋਂ ਨਕਲ ਕੀ ਨਕਲ ਕੀ ਨਕਲ, ਫਿਰ ਪਹਿਲਾਂ ਗੁਰੂ ਅਰਜਨ ਪਾਤਸ਼ਾਹ ਨਾਲ ਪਹਿਲੀ ਜਪ ਬਾਣੀ ਉਸ ਗੁਟਕੇ ਤੋਂ ਲਈ। ਉਸ ਗੁਟਕੇ ਤੇ ਅਖੀਰ ਤੇ ਲਿਖਿਆ ਜੇਠਾ ਗੁਲਾਮ। ਮਹਾਰਾਜ ਆਪਣੇ ਆਪ ਨੂੰ ਸਦਾ ਗੁਲਾਮ ਲਿਖਦੇ ਸੀ ਵੀ ਮੈਂ ਸਲੇਬ ਹਾਂ, ਮੈਂ ਵਿਕਿਆ ਪਿਆ, ਜੇਠਾ ਗੁਲਾਮ ਉਹਨਾਂ ਦੇ ਦਸਖਤ। ਇਸ ਕਰਕੇ ਇਹ ਜੇਠਾ ਗੁਲਾਮ ਦੀ ਇਹਨੂੰ ਜੇਠੇ ਦੀ ਨਗਰੀ ਕਹਿੰਦੇ ਸੀ। ਬਹੁਤ ਚਿੱਕਰ ਅੰਮ੍ਰਿਤਸਰ ਤੇ ਹੁਣ ਸ਼ਹਿਰ ਦਾ ਨਾਂ ਇਹਨਾਂ ਨੇ ਰੱਖ ਦਿੱਤਾ ਅੰਮ੍ਰਿਤਸਰ ਸਰੋਵਰ ਦੀ ਮਹੱਤਤਾ ਕਾਇਮ ਕਰਨ ਨੂੰ, ਸਾਨੂੰ ਬੈਕਗਰਾਊਂਡ ਸਮਝਣੀ ਪੈਣੀ, ਅਸੀਂ ਬਾਣੀ ਤੋਂ ਉਲਟ ਨਹੀਂ ਜਾ ਸਕਦੇ। ਇਹ ਬਾਣੀ ਦਾ ਲਫ਼ਜ਼ ਦਾ ਟ੍ਰੇਡਮਾਰਕ ਲਾ ਕੇ ਅਸੀਂ ਕਦੀ ਪੁਜਾਰੀਆਂ ਨੂੰ ਫਾਇਦਾ ਨਹੀਂ ਉਠਾਉਣ ਦੇਣਾ, ਸਾਡੀ ਬਾਣੀ ਝੂਠੀ ਹੁੰਦੀ, ਇਹ ਬਾਣੀ ਦੇ ਲਫ਼ਜ਼ਾਂ ਦੇ ਟ੍ਰੇਡਮਾਰਕ ਲਾਏ ਤਾਂ ਕਿ ਦੁਨੀਆਂ ਖਿੱਚੀ ਆਵੇ, ਸਾਡਾ ਪੂਜਾ ਦਾ ਧਾਨ ਵਧੇ। ਉਸ ਵਿੱਚ ਜੇਠੇ ਗੁਲਾਮ ਦੀ ਜੇਠੇ ਦੀ ਨਗਰੀ ਕਲਾਉਂਦੀ ਸੀ। ਅਕਬਰ ਪਾਤਸ਼ਾਹ ਨਾਲ ਜਦੋਂ ਗੁਰੂ ਅਮਰਦਾਸ ਸਾਹਿਬ ਕੋਲ ਆਏ ਆ ਤੇ ਕੁਛ ਦਾਨ ਕਰਨਾ ਚਾਹੁੰਦੇ ਸੀ ਵੀ ਮੈਂ, ਤੇ ਉਹ ਕਹਿੰਦੇ ਨਹੀਂ ਇਹ ਦਾਨ ਦੇ ਨਾਲ ਨੀ ਲੰਗਰ ਚੱਲਦਾ। ਪਰ ਅਕਬਰ ਪਾਤਸ਼ਾਹ ਖੋਜੀ ਸੀ, ਉਹਨੇ ਪਿਆਰ ਨਾਲ ਕਿਹਾ ਚਲੋ ਤੁਹਾਡੀ ਲੜਕੀ ਕੀ ਤੇ ਮੇਰੀ ਲੜਕੀ ਕੀ, ਮੈਂ ਬੀਬੀ ਭਾਨੀ ਦੀ ਲੜਕੀ ਜੀ, ਇਹ ਮੈਂ ਪਟਾ ਜ਼ਮੀਨ ਦਾ ਤੁਹਾਡੇ ਜਵਾਈ ਜੇਠੇ ਦੇ ਨਾਂ ਕਰਦਾ। ਹਾਲੀ ਤੱਕ ਉਹ ਕਾਗਜ਼ਾਂ ਦੇ ਵਿੱਚ ਪਟਾ ਲਿਖਿਆ ਪਿਆ ਜ਼ਮੀਨ ਦਾ, ਸਾਰੀ ਦਾ, ਅੰਮ੍ਰਿਤਸਰ ਦੀ ਦਾ, ਜਿਹੜਾ ਕਿ ਜੇਠੇ ਦੇ ਨਾਂ ਤੇ। ਇਹ ਜਿਹੜੀ ਜੇਠੇ ਦੀ ਨਗਰੀ ਸੀ, ਇਹਦੇ ਤੇ ਪਹਿਲਾਂ ਹੀ ਪਾਣੀ ਖੜਾ ਹੁੰਦਾ ਸੀ, ਕੰਟੂਰ ਜ਼ੀਰੋ ਆ ਉੱਥੇ ਜਾ ਕੇ। ਅੰਮ੍ਰਿਤਸਰ ਸਰੋਵਰ ਜਿੱਥੇ ਬਣਿਆ, ਦੈਟ ਇਜ਼ ਇਨ ਏ ਕੱਪ, ਆਲੇ ਦੁਆਲੇ ਸਗਾ, ਇਹ ਸਦੀਆਂ ਤੋਂ ਇਹ ਜੰਗਲ ਸੀ ਤੇ ਇੱਥੇ ਫਿਰ ਪਟਾ ਲਿਖ ਦਿੱਤਾ। ਤੇ ਉੱਥੇ ਫਿਰ ਆਣ ਕੇ ਗੁਰੂ ਅਰਜਨ ਪਾਤਸ਼ਾਹ ਵੇਲੇ ਬਹੁਤ ਸਿੱਖੀ ਹੋ ਗਈ ਸੀ, ਉਹਨਾਂ ਨੇ ਫਿਰ ਸਿੱਖਾਂ ਦੇ ਲਈ ਇੱਕ ਧਰਮਸਾਲ ਵਧੀ ਵੀ ਆਣੇ, ਸਿੱਖ ਇਕੱਠੇ ਜ਼ਿਆਦਾ ਹੋਣ ਲੱਗ ਪਏ ਨੇ, ਉਹਨਾਂ ਲਈ ਇੱਕ ਫਿਰ ਇਮਾਰਤ ਜੀ ਬਣਾ ਦਿੱਤੀ ਤੇ ਉਹਦੀ ਨੀਂਹ ਮੁਸਲਮਾਨ ਦੇ ਹੱਥੋਂ ਰਖਾਈ, ਮੀਆਂ ਮੀਰ ਦੇ। ਅੱਜ ਕੱਲ੍ਹ ਦੇ ਜੇ ਸਿੰਘ ਹੁੰਦੇ ਤੇ ਉਹਨਾਂ ਨੇ ਇੱਟ ਖੋਹ ਲੈਣੀ ਸੀ, ਕਹਿਣਾ ਤੈਨੂੰ ਕੋਈ ਹੋਰ ਸਿੱਖ ਨੀ ਲੱਭਦਾ, ਤੂੰ ਮੁਸਲੇ ਦੇ ਹੱਥੋਂ ਇੱਟ ਦਿਖਾਉਣ ਡੇ ਆ। ਆਹ ਸੀ ਸਾਡੇ ਗੁਰੂ ਅਰਜਨ ਪਾਤਸ਼ਾਹ। ਜੇ ਅੱਜ ਕੱਲ੍ਹ ਦੀ ਹਮਾਕਤਬਾਜ਼ੀ ਹੁੰਦੀ ਤਾਂ ਉਹਨਾਂ ਨਾਲ ਮੀਆਂ ਮੀਰ ਦੇ ਹੱਥੋਂ ਇੱਟ ਖੋਹ ਲਾਣੀ ਸੀ ਸੰਗਤ, ਲੇਕਿਨ ਉਹਨਾਂ ਦੇ ਹੱਥੋਂ ਨਹੀਂ ਰਖਾਈ। ਔਰ ਇਹਦਾ ਨਾਂ ਰੱਖਿਆ ਮੈਂ ਬੱਧੀ ਸੱਚ ਧਰਮਸਾਲ। ਇਹਨੂੰ ਨਾ ਦਰਬਾਰ ਸਾਹਿਬ ਨਾ ਹਰਿਮੰਦਰ ਸਾਹਿਬ, ਕਿਉਂਕਿ ਬਾਣੀ ਚ ਮਹੱਲੇ ਤੀਜੇ ਨਾਂ ਆਉਂਦਾ ਹਰਿਮੰਦਰ, ਇਹ ਸਰੀਰ ਹੈ, ਇਸ ਸਰੀਰ ਚ ਹੀ ਮੰਦਰ ਹੈ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪੁਰਾਣੇ ਬਸਤ ਹੈ, ਬਹੁੜ ਜਨਮ ਨਾਵਾਂ ਮਹੱਲਾ ਪਹਿਲਾ। ਬਾਹਰ ਕੀ ਹਮਾਕਤ ਹੈ ਕਿਸੇ ਮਹੱਲੇ ਦੀ ਵੀ ਗੁਰੂ ਨਾਨਕ ਦੇ ਉਲਟ ਕੋਈ ਉਸ ਜਗ੍ਹਾ ਦਾ ਨਾਮ ਮੰਦਰ ਰੱਖ ਦੇ। ਜਦਕਿ ਮਹਾਰਾਜ ਆਪਣੇ ਸ਼ਬਦ ਚ ਦੇ ਰਹੇ ਮਨ ਮੰਦਰ ਤਨ ਵੇਸ ਕਲੰਦਰ। ਹਿੰਦੂਆਂ ਦੇ ਮੰਦਰ ਬਾਹਰ ਹੁੰਦੇ ਸੀ, ਮੁਸਲਮਾਨਾਂ ਦੀ ਮਸੀਤ ਬਾਹਰ ਹੁੰਦੀ ਸੀ। ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਨਾਂ ਨਹੀਂ ਹੈ ਇੱਥੇ, ਨਾਂ ਨਹੀਂ ਹੈ ਇੱਥੇ, ਹੈ ਜੇ ਹੈ ਦੇਹੁਰਾ ਨਾ ਮਸੀਤ, ਜਿੱਥੇ ਨਾ ਦੇਹਰਾ ਹੈ ਨਾ ਮਸੀਤ ਹੈ, ਨਾਮਾ ਆਪਣੇ ਅੰਦਰ ਵੜਿਆ, ਉੱਥੇ ਨਾਂ ਨਹੀਂ ਹੈ, ਉੱਥੇ ਜੇ ਹੈ। ਜਹਾਂ ਕਹਿੰਦੇ ਅੰਦਰ, ਸਿੱਖ ਦਾ ਗੁਰਦੁਆਰਾ ਮੰਦਰ ਸਭ ਕੁਛ ਅੰਦਰ ਹੈ। ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਜੇ ਹੈ, ਇਹੋ ਭੇਦ ਹੈ। ਨਾ ਉੱਥੇ ਮੰਦਰ ਨਾਮਾ ਅੰਦਰ ਵੜਿਆ। ਇਸੇ ਕਰਕੇ ਸੁਣ ਸਵਾਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੇ, ਰੋਸ ਨਾ ਕੀਜੇ ਉੱਤਰ ਦੀਜੇ, ਕਿਉਂ ਪਾਈਏ ਗੁਰਦੁਆਰਾ। ਬਾਬੇ ਨਾਨਕ ਨੂੰ ਪੁੱਛਦੇ, ਬਾਬਾ ਨਾਨਕ ਤੇਰਾ ਗੁਰਦੁਆਰਾ ਮੰਦਰ ਮਸੀਤ ਕਿੱਥੇ ਹੈ? ਉਹ ਕਹਿੰਦਾ ਇਹ ਮਨ ਚਲ ਤੋ ਸੱਚ ਕਰ ਵੈਸੇ, ਨਾਨਕ ਨਾਮ ਅਧਾਰੋ ਆਪੇ ਮੇਲ ਮਲਾਏ, ਕਰਤਾ ਲਾਗੇ ਸਾਚ ਪਿਆਰੋ। ਕਹਿੰਦਾ ਮੇਰਾ ਗੁਰਦੁਆਰਾ ਅੰਦਰ ਹੈ। ਇਸ ਕਰਕੇ ਮਨ ਮੰਦਰ ਹੈ ਇਹ, ਜਿਹੜਾ ਹਰਿਮੰਦਰ ਸਾਹਿਬ ਦਾ ਨਾਂ ਦੇ ਦਿੱਤਾ। ਔਰ ਇਹਦੇ ਦੇ ਉੱਤੇ ਫਿਰ ਆਇਆ ਚੋਰੀ ਤੇ ਡਾਕੇ ਦਾ ਮਾਲ। ਫਿਰ ਮਹਾਰਾਜਾ ਰਣਜੀਤ ਸਿੰਘ ਜਿੰਨਾ ਲੁੱਟ ਦਾ ਮਾਰ ਸੀ, ਜਿੰਨਾ ਸੀ ਨਾ ਪੁਜਾਰੀਆਂ ਦਾ ਮੂੰਹ ਬੰਦ ਕਰ ਲਈ, ਉੱਤੇ ਸੋਨਾ ਝਾੜ ਸਿੱਟਿਆ। ਜਦਕਿ ਮਹੱਲੇ ਪਹਿਲੇ ਦਾ ਸ਼ਬਦ ਆ ਰਿਹਾ ਸੋਏ ਨਾ ਰੂਪਾ ਰੰਗ ਲਾ, ਸੋਏ ਨਾ ਰੂਪਾ ਰੰਗ ਲਾ, ਤੇ ਮੋਤੀ ਤੇ ਮਾਨ ਨਾਲੇ ਮੰਦਰ ਮਿੱਟੀ ਸੰਦੜੇ, ਮੰਦਰ ਮਿੱਟੀ ਸੰਦੜੇ। ਇਹਨੀ ਟੋਲੀ ਭੁੱਲੀਅਸ ਉਹਨਾਂ ਨਾਲ, ਜਿੰਨਾ ਰਿਆਇਆ ਦਾ ਟੈਕਸ ਦਾ ਪੈਸਾ ਸੀ ਜਾਂ ਜਿੰਨਾ ਉਹਨਾਂ ਨਾਲ ਮਹਾਰਾਜਾ ਰਣਜੀਤ ਸਿੰਘ ਉਹ ਗਰੀਬ ਲੋਕ ਰਾਇਆ ਦਾ ਜਿੰਨਾ ਪੈਸਾ ਸੀ ਉਹ ਸੋਨਾ ਝਾੜ ਸਿੱਟਿਆ ਤੇ ਇਸ ਦਾ ਨਾਮ ਪੈ ਗਿਆ ਗੋਲਡਨ ਟੈਂਪਲ ਹਰਿਮੰਦਰ। ਜਦਕਿ ਸਿੱਖਾਂ ਦੇ ਵਿੱਚ ਸਿਰਫ ਧਰਮਸਾਲ ਹੈ, ਮੈਂ ਬੱਧੀ ਸੱਚ ਧਰਮਸਾਲ ਹੈ, ਸੰਤ ਧਰਮਸਾਲੀਏ। ਇਸ ਕਰਕੇ ਪਹਿਲੀ ਧਰਮਸਾਲ ਬਾਬੇ ਨਾਨਕ ਨਾਲ ਲਾਹੌਰ 'ਚ ਬੱਧੀ, ਜਿਹੜਾ ਦੁਨੀ ਚੰਦ ਨੂੰ ਜਿਸ ਵੇਲੇ ਸਿੱਖ ਕੀਤਾ ਹੈ, ਉਹਦੀਆਂ ਧੱਜਾਂ ਧੌਲਦੀਆਂ ਸੀ, ਐਡਾ ਅਮੀਰ ਆਦਮੀ ਸੀ, ਉਹਨੂੰ ਕਿਹਾ ਉਹ ਲੁਟਾ ਦੇ ਸਭ ਕੁਛ, ਇਹ ਤੇਰੇ ਨਾਲ ਨਹੀਂ ਜਾਣਾ, ਉੱਥੇ ਤੇ ਸੂਈ ਨਹੀਂ ਜਾ ਸਕਦੀ, ਇਸ ਕਰਕੇ ਉਹ ਫਿਰ ਦੁਨੀ ਚੰਦ ਨੂੰ ਪਹਿਲੀ ਧਰਮਸਾਲ ਲਾਹੌਰ ਚ ਦੁਨੀ ਚੰਦ ਦੀ ਬਣਾਈ ਬਾਬੇ ਨਾਨਕ ਵੇਲੇ ਔਰ ਉਹਦੀਆਂ ਨਿੱਕੀ ਇੱਟਾਂ ਦੀਆਂ ਇਮਾਰਤਾਂ ਦੀ ਜਿਹੜੀ ਨਿੱਕੀ ਇੱਟ ਸੀ ਉਹ ਮੈਂ ਆਪ ਜਾ ਕੇ ਉਸ ਦੇ ਦੁਨੀ ਚੰਦ ਦੀ ਧਰਮਸਾਲ ਦੇ ਲਾਹੌਰ ਦਰਸ਼ਨ ਕੀਤੇ। ਸਿੱਖਾਂ ਚ ਧਰਮਸਾਲ ਹੁੰਦੀ ਸੀ ਹਲੀ ਤੱਕ ਕੋਠੋਹਾਰ ਦੇ ਵਿੱਚ ਇਲਾਕੇ ਚ ਸਾਰੇ ਚ ਭਾਈ ਰਣਜੀਤ ਸਿੰਘ ਜੀ ਵੀ ਲਿਖਦੇ ਵੀ ਐਮਾ ਐਪਟਾਬਾਦ ਸੀ ਤੇ ਸਾਹਮਣੇ ਜਿਹੜਾ ਗੁਰਦੁਆਰਾ ਸੀ ਉਹਨੂੰ ਉਹ ਗੁਰਦੁਆਰਾ ਨਹੀਂ ਸੀ ਕਹਿੰਦੇ ਸਾਰੇ ਪੋਠੋਹਾਰੀ ਸਿੱਖ ਉਹ ਕਹਿੰਦੇ ਸੀ ਉਹਨੂੰ ਧਰਮਸਾਲ ਕਹਿੰਦੇ ਸੀ। ਹੁਣ ਤੱਕ ਧਰਮਸਾਲ ਆਉਂਦੀ ਰਹੀ ਆ। ਅਸੀਂ ਛੋਟੇ ਹੁੰਦੇ ਗੀਤ ਪੜ੍ਹਦੇ ਹੁੰਦੇ ਸੀ ਕਾਂ ਰੁੱਖਾਂ ਤੇ ਜਾ ਚੁੱਕੇ ਸਨ ਦੀਵੇ ਲੋਕ ਜੁਗਾ ਚੁੱਕੇ ਸਨ ਧਰਮਸਾਲੀਏ ਸੰਖ ਵਜਾਇਆ ਮਾਂ ਹਾਲੀ ਬਾਪੂ ਨਹੀਂ ਆਇਆ। ਜ਼ਿਮੀਦਾਰ ਵਿਚਾਰਾ ਸਾਰਾ ਦਿਨ ਕਰਦਾ ਰਿਹਾ ਉਹ ਕਾਂ ਵੀ ਸ਼ਾਮ ਨੂੰ ਰੁੱਖਾਂ ਤੇ ਜਾਂਦੇ ਹੈ ਦੀਵੇ ਵੀ ਲੋਕ ਜਗਾ ਦਿੰਦੇ ਬੱਚਾ ਆਪਣੀ ਮਾਂ ਨੂੰ ਪੁੱਛਦਾ ਹਾਲੀ ਮੇਰਾ ਬਾਪੂ ਨਹੀਂ ਆਇਆ। ਹਲਵਾ ਕੇ ਜਾਂ ਸਾਰਾ ਇੰਨਾ ਹਨੇਰਾ ਹੋ ਗਿਆ ਹੈ ਉਹਦੇ ਚਾਹੁੰਦਾ ਧਰਮਸਾਲੀਏ ਸੰਖ ਵਜਾਇਆ। ਪਿੰਡੀ ਥਾਈ ਧਰਮਸਾਲ ਹੁੰਦੇ ਸੀ ਅਸੀਂ ਉਹ ਸੰਖ ਦਾ ਨਾ ਜਦੋਂ ਉਹ ਪੂਰਨਾ ਅਸੀਂ ਉਹਦੇ 'ਚ ਜਿਹੜਾ ਪਾਣੀ ਹੁੰਦਾ ਸੀ ਨਹੀਂ ਬੁੱਕ ਕਰਨਾ ਲਿਆ ਬਾਬਾ ਜੀ ਬੜਾ ਪਵਿੱਤਰ ਹੈ। ਮਤਲਬ ਅਸੀਂ ਛੋਟੇ ਹੁੰਦੇ ਹਾਂ ਤੱਕ ਕਦੀ ਕੋਈ ਗੁਰਦੁਆਰੇ ਦਾ ਨਾਂ ਸੀਗੇ ਹੁਣੇ ਬਣੇ ਜਿੱਦਾਂ ਹਰਿਮੰਦਰ ਸਾਹਿਬ ਉੱਤੇ ਫਿਰ ਸੋਨਾ ਲੁੱਟ ਦੀ ਮਾਰ ਦਾ ਜਿਸ ਵੇਲੇ ਚਾੜਿਆ ਤੇ ਉਹ ਲੁੱਟ ਦੀ ਮਾਰ ਦਾ ਸੋਨਾ ਮਹਾਰਾਜਾ ਰਣਜੀਤ ਸਿੰਘ ਨਾਲ ਉੱਤੇ ਹੀ ਚਾੜ ਕੇ ਔਰ ਉਸ ਸੋਨੇ ਦੇ ਥੱਲੇ ਰੋਜ਼ ਇਹ ਸਲੋਕ ਪੜ੍ਹਦੇ ਜੇ ਮੁਹਾਕਾ ਧਰਮ ਹੈ ਨਾਨਕ ਅੱਗੇ ਅੱਗੇ ਨਾਨਕ ਅੱਗੇ ਅੱਗੇ ਸੋਨ ਲੈ ਨਾਨਕ ਅੱਗੇ ਅੱਗੇ ਨਾਨਕ ਅੱਗੇ ਅੱਗੇ ਸੋਨ ਲੈ ਜੇ ਅੱਗੇ ਕਾਲੇ ਦੇ ਜੇ ਪਿੱਤਰੀ ਚੋਰ ਕਿੱਦਾਂ ਹੋਏ ਉਹਦੇ ਅੱਖ ਮੀਟਣ ਦੀ ਦੇਰ ਸੀ ਸਾਰੇ ਸਿੱਖ ਰਾਜ ਤੇ ਉਹਦੇ ਖਾਨਦਾਨ ਤੇ ਚੌਲ ਦਾ ਸੁਹਾਗਾ ਫਿਰ ਗਿਆ ਮਲੀਆ ਮੇਟ ਹੋ ਗਿਆ ਸਭ ਕੁਛ ਔਰ ਸਿੱਖਾਂ ਦੀ ਵੀ ਇਹਨਾਂ ਪੁਜਾਰੀ ਟੋਲਿਆਂ ਦੀ ਵੀ ਐਸੀ ਹਾਲਤ ਹੈ ਵੀ ਜਿਹੜੇ ਕੰਮ ਦਸਮ ਪਾਤਸ਼ਾਹ ਨਾਲ ਮਨਾ ਕੀਤੇ ਹੈ ਵੀ ਮੜੀ ਮਣੀ ਘੋਰ ਮੱਟ ਭੂਲ ਨਾ ਮਾਨੇ ਜਾਗਤ ਜੋਤ ਜਪੇ ਨਿਸਵਾਸਰ ਏਕ ਬਿਨਾ ਮਨ ਨੈਕ ਨਾ ਆਨੇ ਘੋਰ ਮੜੀ ਮੱਟ ਉਹ ਬਈ ਇਹ ਕਬਰ ਜਾਂ ਮੜੀਆਂ ਇਹ ਨਾ ਬਣਾਓ ਇਹਨਾਂ ਸਿੱਖਾਂ ਨਾ ਪੁਜਾਰੀ ਟੋਲੇ ਨਾ ਉਹ ਮੜੀ ਤੇ ਕੀ ਬਣਾਉਣੀ ਸੀ ਉਹਦੇ ਤੇ ਚੌਥਾ ਤਖ਼ਤ ਬਣਾਤਾ ਫੇਰ ਕਹਿੰਦੀ ਜੀ ਚੌਂ ਤਖ਼ਤਾਂ ਦੀ ਅਰਦਾਸ ਉਹ ਚਲੋ ਮਹਾਰਾਜ ਰਣਜੀਤ ਸਿੰਘ ਤੇ ਭੁੱਲ ਗਿਆ ਸੀ ਉਹਨੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਬਣਾਈ ਤੇ ਉਹਦਾ ਸਾਰਾ ਜੀ ਨਾਸ਼ ਹੋ ਗਿਆ ਜੀ ਮਹਾਰਾਜ ਦਾ ਹੁਕਮ ਸੀ ਵੀ ਮੇਰੀ ਮੜੀ ਨਹੀਂ ਬਣਾਉਣੀ ਨਹੀਂ ਤੇ ਖਾਨਦਾਨ ਤਬਾਹ ਹੋ ਜੂ ਉਹ ਜੇ ਮਹਾਰਾਜ ਰਣਜੀਤ ਸਿੰਘ ਨੇ ਗਲਤੀ ਕੀਤੀ ਉੱਥੇ ਬਿਲਡਿੰਗ ਬਣਾ ਤੀ ਤੁਸੀਂ ਤਖ਼ਤ ਬਣਾ ਕੇ ਤੇ ਨਾ ਗਲਤੀ ਕਰੋ ਉਹਨੂੰ ਤਖ਼ਤ ਬਣਾਤਾ ਮੜੀ ਨੂੰ ਉਹਦੇ ਉੱਤੇ ਤੁਸੀਂ ਮੜੀ ਦਾ ਫਿਰ ਉਸਦਾ ਨਾਂ ਲੈਂਦੀ ਉਹ ਚੌਥਾ ਤਖ਼ਤ ਤੁਹਾਡਾ ਇਹ ਪੁਜਾਰੀ ਟੋਲੇ ਨੂੰ ਕੁਛ ਹੋਸ਼ ਕਰਨੀ ਚਾਹੀਦੀ ਵੀ ਇਹਦਾ ਤਖ਼ਤ ਦਾ ਨਾਂ ਨਾ ਦੇਵੇ ਜੇ ਪਹਿਲਾਂ ਗਲਤੀ ਹੋ ਚੁੱਕੀ ਹੈ ਤਾਂ ਸਿੱਖ ਕੌਮ ਹੁਣ ਤੇ ਸੰਭਲੇ ਉਸ ਤਖ਼ਤ ਤੇ ਪਤਾ ਕੀ ਹੁੰਦਾ ਉਹ ਹਿੰਦੂ ਰਸਮਾਂ ਹੈ ਔਰ ਉੱਥੇ ਭਾਈ ਸਾਹਿਬ ਜੀ 65 ਰੁਪਏ ਲਏ ਬਗੈਰ ਖੰਡੇ ਦੀ ਪੌਲ ਨਹੀਂ ਦਿੰਦੇ ਔਰ ਦਾਸ ਜਿਸ ਵੇਲੇ ਜਵਾਨੀ ਬਾਰੇ ਮੈਨੂੰ ਵੀ ਸ਼ੌਕ ਆ ਗਿਆ ਮੈਂ BSc 4th ਈਅਰ ਚ ਪੜ੍ਹਦਾ ਪੜ੍ਹਦਾ ਸਾਧੂ ਹੋ ਗਿਆ ਔਰ ਮੈਂ ਜਾ ਗੋਦਾਵਰੀ ਦੇ ਥੱਲੇ ਗੁਫਾ ਪੱਟੀ ਔਰ ਮੇਰੇ ਜੀ ਚ ਆਇਆ ਵੀ ਮੈਂ ਇੱਥੋਂ ਅੰਮ੍ਰਿਤ ਖੰਡੇ ਦੀ ਪੌਲ ਲਾਂ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਸੀ ਕਿਉਂਕਿ ਮੈਂ ਘਰੋਂ ਬਿਲਕੁਲ ਫਕੀਰ ਹੋ ਕੇ ਤੁਰਿਆ ਔਰ ਮੇਰੇ ਕੋਲ ਇੱਕ ਕਾਲੀ ਚਾਦਰ ਸਕੇਟੀ ਜਾਂ ਦੋ ਜੀਨ ਦੇ ਕੱਛੇ ਸੀ ਮੋਟੇ ਉਹ ਮੈਂ ਸਾਰੇ ਉੱਥੇ ਮੈਂ ਉੱਥੇ DC ਦੇ ਆਫਿਸ ਚ ਰਿਸੀਟ ਐਂਡ ਡਿਸਪੈਚ ਦੀ ਥੋੜ੍ਹੀ ਜਿਹੀ ਹਾਫ ਡੇ ਦੀ ਨੌਕਰੀ ਲੈ ਲਈ ਤਾਂ ਕਿ ਆਪਣੀ ਕਿਰਤ ਕਰਕੇ ਮੈਂ ਉਹਦੇ ਚੋਂ ਬਾਬੇ ਨਿਧਾਨ ਸਿੰਘ ਦੇ ਡੇਰੇ 'ਚ ਪੈਸੇ ਪਾ ਦੇਣੇ ਅਤੇ ਮੈਂ ਫਿਰ ਉੱਥੋਂ ਰੋਟੀ ਖਾਣੀ ਤਾਂ ਕਿ ਮੈਂ ਆਪਣੀ ਕਿਰਤ ਦੀ ਕਮਾਈ ਤੋਂ ਫਿਰ ਕਮਾਈ ਕਰਾਂ। ਮੈਨੂੰ ਸ਼ੌਕ ਬੜਾ ਸੀ ਹੁਣ ਮੈਂ ਜਾ ਕੇ ਤੇ ਜਿਸ ਵੇਲੇ ਪੁਜਾਰੀਆਂ ਨੂੰ ਕਿਹਾ ਕਹਿੰਦੇ ਜੀ ਤੇ 65 ਰੁਪਏ ਲਏ ਬਗੈਰ ਅਸੀਂ ਕਿਸੇ ਨੂੰ ਅੰਮ੍ਰਿਤ ਨਹੀਂ ਛਕਾ ਰਹੇ ਉਥੋਂ ਪਹਿਲਾਂ ਬੀਬੀਆਂ ਨੂੰ ਅੰਮ੍ਰਿਤ ਛਕਾ ਰਹੇ ਸੀ ਉਹ ਕਿਰਪਾਨ ਦਾ ਅੰਮ੍ਰਿਤ ਛਕਾਉਂਦੇ ਐਡਾ ਵਿਤਕਰਾ ਬੀਬੀਆਂ ਨੂੰ ਕਿਰਪਾਨ ਦਾ ਅੰਮ੍ਰਿਤ ਛਕਾਉਂਦੇ ਆ ਤੇ ਸਿੰਘਾਂ ਨੂੰ ਖੰਡੇ ਦਾ ਅੰਮ੍ਰਿਤ ਔਰ ਫਿਰ ਜਿਸ ਵੇਲੇ ਉਹ ਅੰਮ੍ਰਿਤ ਛਕਾ ਰਹੇ ਸੀ ਮੈਂ ਬਾਹਰ ਰੋਂਦਾ ਰਿਹਾ ਔਰ ਜਿਸ ਵੇਲੇ ਉਹ ਛਕਾ ਕੇ ਹਟੇ ਉਹਨਾਂ ਦੇ ਥੱਲੇ ਕੋਈ ਤੁਪ ਕੇ ਜਿੰਨੇ ਉਹ ਡੁੱਲੇ ਸੀ ਨਾ ਪੀਣ ਵਾਲਿਆਂ ਦੇ ਸਾਰੇ ਮੈਂ ਦੌੜ ਕੇ ਆਪਣੀ ਕਾਲੀ ਜੀ ਚਾਦਰ ਸੀ ਭੂਰੀ ਜੀ ਉਹ ਮੈਂ ਥੱਲੇ ਨਾਲੇ ਰੋਵਾਂ ਨਾਲੇ ਉਹ ਲਵੇੜ ਕੇ ਤੇ ਮੈਂ ਚੂਸ ਕੇ ਮੂੰਹ ਚ ਪਾ ਕੇ ਤੇ ਮੈਂ ਵਾਪਸ ਆ ਗਿਆ ਇਹ ਉਹਨਾਂ ਤਖਤਾਂ ਦੀ ਹਾਲਤ ਹੈ ਜਿਨ੍ਹਾਂ ਦੇ ਉੱਤੇ ਆ ਮੈਂ ਪਿਛਲੀ ਚੌਂਕੀ ਚ ਤੁਹਾਨੂੰ ਉਹ ਭੰਡਾਂ ਦੀ ਜਿਹੜੀ ਨਕਲ ਸੀ ਜਿਹੜੇ ਕੁਰਪਟਨ ਕੁਰਪਟ ਮਸੰਦ ਸੀ ਜਾਂ ਕੁਰਪਸ਼ਨ ਆ ਚੁੱਕੀ ਸੀ ਸਿੱਖੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਕਿੱਦਾਂ ਪਕੌੜੇ ਵਾਂਗੂ ਤਲ ਕੇ ਤੇਲ ਚ ਸੁੱਟ ਦਿੱਤੇ ਉਹ ਮਸੰਦ ਇਸ ਕਰਕੇ ਸਿੱਖ ਕੌਮ ਨੂੰ ਹੋਸ਼ ਕਰਨੀ ਵੀ ਜੇ ਸਾਡਾ ਗੁਰੂ ਦਸਮ ਪਾਤਸ਼ਾਹ ਇਹ ਕੁਰਪਸ਼ਨ ਨਹੀਂ ਚੱਲ ਸਕਦਾ ਤੇ ਧੰਨ ਸਿੱਖ ਹੈ ਜਿਹੜੇ ਰੋਜ਼ ਹੀ ਆ ਕੁਰਪਸ਼ਨ ਚੱਲੀ ਜਾਂਦੇ ਆ ਸੋਏ ਨਾ ਰੂਪਾ ਰੰਗ ਲਾ ਸੋਏ ਨਾ ਰੂਪਾ ਰੰਗ ਲਾ ਜੇ ਮੋਹਾਕਾ ਕਰ ਮੋਹੇ ਜਿਹੜੀ ਦਰਸ਼ ਉਹ ਜਿਹੜਾ ਹਰਿਮੰਦਰ ਸਾਹਿਬ ਤੇ ਸੋਨਾ ਚਾੜਿਆ ਨਾ ਜਿੱਥੇ ਜਾ ਕੇ ਦਲੀਜ ਦੇ ਉੱਤੇ ਤੁਸੀਂ ਮੱਥਾ ਟੇਕਦੇ ਹੋ ਕਦੀ ਅੱਖਾਂ ਖੋਲ ਕੇ ਉੱਤੇ ਪੜਿਆ ਕਰੋ ਕੀ ਲਿਖਿਆ ਉੱਤੇ ਲਿਖਿਆ ਜੀ ਇਹ ਸੇਵਾ ਸਿੰਘ ਸਾਹਿਬ ਮਹਾਰਾਜਾ ਰਣਜੀਤ ਸੇਨਾ ਕਰਵਾਈ ਸੇਵਾ ਆ ਸੋਨਾ ਚਾੜਨ ਦੀ ਇਹ ਸੇਵਾ ਸਿੰਘ ਸਾਹਿਬ ਓਏ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਕਿ ਸਿੰਘ ਸਾਹਿਬ ਹੈ ਕਿ ਤੁਸੀਂ ਸਾਰਿਆਂ ਨੂੰ ਸਾਹਿਬ ਬਣਾਈ ਜਾਂਦੇ ਹੋ ਤੁਹਾਨੂੰ ਮੈਂ ਦੱਸਿਆ ਸੀ ਨਾ ਪਿੱਛੇ ਵੀ ਇਹ ਸਾਹਿਬ ਦਾ ਲਫ਼ਜ਼ ਐਸਾ ਇਹਨਾਂ ਨਾਲ ਅਕਾਲ ਤਖ਼ਤ ਵਾਲਿਆਂ ਨਾਲ ਸਸਤਾ ਕੀਤਾ ਕੋਈ ਭਾਈ ਸਾਹਿਬ ਕੋਈ ਭਾਈ ਸਾਹਿਬ ਭਾਈ ਕੋਈ ਮਾਰ ਇਹ ਰਾਈਟਿੰਗ ਚ ਰੈਂਕ ਦੇ ਰਹੇ ਨੇ ਸਿੱਖਾਂ ਨੂੰ ਉਹਨਾਂ ਦੀ ਹਉਮੈ ਦਾ ਛੱਜ ਵਧਾਉਣ ਲਈ ਤੇ ਭਾਈ ਸਾਹਿਬ ਦਾ ਸਿੰਘ ਸਾਹਿਬ ਦਾ ਆ ਜੋਗੀ ਨੂੰ ਸਿੰਘ ਸਾਹਿਬ ਦਾ ਖਿਤਾਬ ਦੇ ਦਿੱਤਾ ਉੱਥੇ ਜੋ ਮਰਜ਼ੀ ਜਾ ਕੇ ਖਿਤਾਬ ਲੈ ਲਓ ਇਸ ਕਰਕੇ ਇਹਨਾਂ ਨਾ ਪੁਜਾਰੀਆਂ ਨਾ ਉਹ ਮਹਾਰਾਜ ਰਣਜੀਤ ਸਿੰਘ ਨੂੰ ਤੇ ਜਾ ਕੇ ਲਿਖਦਾ ਸਿੰਘ ਸਾਹਿਬ ਇੱਕੋ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਉਹ ਤੇ ਜਿਹੜਾ ਉਹਨਾਂ ਦੇ ਵੇਲੇ ਦਾ ਹਿਸਟੋਰੀਅਨ ਹੈ ਭਾਈ ਗੁਰਦਾਸ ਸਿੰਘ ਉਹ ਨੀ ਉਹਨਾਂ ਨੂੰ ਸਾਹਿਬ ਲਿਖ ਰਿਹਾ ਕੀ ਲਿਖ ਰਿਹਾ ਵਾਹ ਵਾਹ ਗੋਬਿੰਦ ਸਿੰਘ ਜੀ ਵਾਹ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਜੀਓ ਮਹਾਨ ਖੰਡੇ ਜੀਓ ਮਹਾਨ ਖੰਡੇ ਏ ਹੋਏ ਜਨਮ ਮਹਾਰਾਜਾ ਰਣਜੀਤ ਸਿੰਘ ਜੇ ਸਿੰਘ ਸਾਹਿਬ ਹੋ ਗਿਆ ਤੇ ਸਾਡੇ ਗੁਰੂ ਚ ਕੀ ਫਰਕ ਹੋ ਗਿਆ ਇਸ ਕਰਕੇ ਸਿੱਖਾਂ ਨੂੰ ਇਹ ਬੋਰਡ ਲਾਉਣੇ ਪੈਣੇ ਜੋ ਪੁਜਾਰੀ ਉੱਥੇ ਕਰ ਰਹੇ ਉਹ ਹਿੰਦੂ ਰਸਮਾਂ ਉੱਥੇ ਹੋ ਰਹੀਆਂ ਹਨ ਹੋਰ ਤੁਹਾਨੂੰ ਭੇਜ ਦੱਸਾਂ ਉਹ ਸੋਮਨਾਥ ਦਾ ਮੰਦਿਰ ਬਣਾਇਆ ਸੀ ਉਹ ਮੁਹੰਮਦ ਗਜ਼ਵਨਵੀ ਨੇ ਆਉਣ ਕੇ ਪਹਿਲਾਂ ਉਹਦੇ ਜੋ ਮੂਰਤੀ ਦੇ ਦੁਆਲੇ ਸੋਨਾ ਸੀ ਹਾਰ ਸੀ ਜੋ ਐਨੀਆਂ ਉਹਨੇ ਆਉਣ ਕੇ ਉਹ ਮਾਰੀਆਂ ਗੁਰਜਾਂ ਉਹ ਮਾਰੀਆਂ ਮੂਰਤੀਆਂ ਮਾਰਤੀਆਂ ਲਾ ਕੇ ਪਰੇ ਉਹਦਾ ਸਾਰਾ ਸੋਨਾ ਸਾਨਾ ਚਾੜ ਕੇ ਤੇ ਲੈ ਕੇ ਉਹ ਲੁੱਟ ਦਾ ਮਾਲ ਨਾਲੇ ਉਹ ਸੋਮਨਾਥ ਦੇ ਮੰਦਰ ਦੇ ਜਿਹੜੇ ਕੀਮਤੀ ਦਰਵਾਜ਼ੇ ਸੀ ਨਾ ਬੂਹੇ ਦੇ ਉਹ ਵੀ ਲੱਦ ਕੇ ਲੈ ਗਿਆ ਗੱਡਿਆਂ ਤੇ ਗਜ਼ਮ ਨਹੀਂ ਜਾ ਛੁੱਟੇ ਐਡੇ ਕੀਮਤੀ ਦਰਵਾਜ਼ੇ ਉੱਠੇ ਫਿਰ ਸਿੰਘ ਭਵਕੇ ਸਿੰਘ ਮੁੜ ਕੇ ਜਿਸ ਵੇਲੇ ਪਠਾਣਾ ਵਾਲ ਹੱਲਾ ਕੀਤਾ ਸਿੰਘਾਂ ਨਾਲ ਇਹਨਾਂ ਆਪਣਾ ਬਦਲਾ ਲੈਣ ਲਈ ਸੈਲਫ ਰਿਸਪੈਕਟ ਰੱਖਣ ਲਈ ਉਹ ਤਖ਼ਤੇ ਵਾਪਸ ਅੰਮ੍ਰਿਤਸਰ ਲਿਆਂਦੇ ਉਹ ਤਖ਼ਤੇ ਇਹਨਾਂ ਪੁਜਾਰੀਆਂ ਨਾਲ ਦਰਸ਼ਨੀ ਡਿਉੜੀ ਤੇ ਚਾੜੇ ਇਹ ਭੇਦ ਮੈਂ ਕ੍ਰਿਸਟਲ ਲਾਈਕ ਕਲੀਅਰ ਤਾਂ ਦੱਸ ਰਿਹਾ ਵੀ ਇਹ ਕਰਪਸ਼ਨ ਸਾਨੂੰ ਬੰਦ ਕਰਨੀਆਂ ਪੈਣੀਆਂ ਤੇ ਸਾਨੂੰ ਤਖ਼ਤ ਤੇ ਉਸ ਮੰਦਰ ਨੂੰ ਹਿੰਦੂ ਸਿੱਖ ਦਾ ਪਿਆਰ ਵਧਾਉਣ ਲਈ ਮੋੜਨੇ ਪੈਣੇ, ਕਿਉਂਕਿ ਸਾਡਾ ਹੱਕ ਨਹੀਂ ਹੈ ਉਹ ਜਿੱਥੇ ਪੂਜਾ ਦਾ ਥਾਂ। ਸਾਡੇ ਤੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਉਹਨਾਂ ਦੀ ਜਿਨੋਈ ਦੀ ਜਾਂ ਕਿਸੇ ਲਈ ਆਪਣੀ ਗਰਦਨ ਕਟਾ ਦਿੱਤੀ ਸੀ। ਅਸੀਂ ਉਸ ਕੌਮ ਨੂੰ ਅਸੀਂ ਕੋ ਕਿਤੇ ਰੌਕਟ ਤੋਂ ਉਤਰ ਕੇ ਨਹੀਂ ਆਏ, ਪੰਜਾਬ ਦੇ ਸਿੱਖ ਜਾਂ ਹਿੰਦੁਸਤਾਨ ਦੇ, ਸਾਡੀ ਧਰਤੀ ਹਿੰਦੂ ਹੈ, ਅਸੀਂ ਇਹਨਾਂ 'ਚ ਹੀ ਪੈਦਾ ਹੁੰਦੇ, ਇਹ ਸਾਡੀ ਧਰਤੀ ਹੈ। ਸਾਡਾ ਨਾਖੁਨ ਤੇ ਮਾਸ ਦਾ ਸਵਾਲ ਹੈ, ਜਿੱਦਾਂ ਨਹੁੰ ਤੇ ਮਾਸ ਦਾ ਰਿਸ਼ਤਾ ਹੈ, ਸਾਡੇ ਹਰ ਖਾਨਦਾਨ 'ਚ ਕਿਸੇ 'ਚ ਹਰ ਵੱਡਾ ਇੱਕ ਸਿੱਖ ਲੜਕਾ ਹੈ, ਬਾਕੀ ਹਿੰਦੂ ਨੇ। ਅਸੀਂ ਹਿੰਦੂ, ਸਾਡੀ ਧਰਤੀ ਹੈ, ਅਸੀਂ ਇਹਦੇ 'ਚ ਪੈਦਾ ਹੁੰਦੇ। ਇਹਦੇ ਜਿਹੜੇ ਵੇਦ ਸ਼ਾਸਤਰਾਂ ਦੇ ਜਾਂ ਬ੍ਰਹਮ ਗਿਆਨ ਦੇ ਅਸੂਲ ਨੇ, ਦੇਵਤੇ ਨੇ, ਉਹਨਾਂ ਦਾ ਨਾਂ ਕੱਢ ਦੋਗੇ ਆਪਣੇ ਬਾਣੀ ਚੋਂ? ਇੰਨੀ ਵਾਰੀ ਜ਼ਿਕਰ ਹਿੰਦੂ ਫਿਲਾਸਫੀ ਦਾ ਆ ਰਿਹਾ ਵੀ ਜਿਹੜੀ ਥਿਊਰੀ ਹੈ ਆਵਾਗਾਉਣ ਦੀ ਵੀ ਜੂਨਾ ਹੈ 84 ਲੱਖ, ਬਾਕੀ ਨਹੀਂ ਮਤਲਬ ਮੰਨਦੇ, ਮੁਸਲਮਾਨ ਨਹੀਂ ਮੰਨਦੇ, ਈਸਾਈ ਨਹੀਂ ਮੰਨਦੇ, ਇੱਕੋ ਸਾਡਾ ਹਿੰਦੂ ਧਰਮ ਹੈ ਜਿਹੜਾ ਪੁਰਾਤਨ ਔਰ ਸਭ ਤੋਂ ਉੱਚਾ ਹੈ ਬਾਕੀਆਂ ਮਧਬਾਂ ਨਾਲੋਂ। ਉਹ ਆਵਾਗਾਉਣ ਦੀ ਥਿਊਰੀ ਨੂੰ ਮੰਨਦਾ ਵੀ ਆਤਮਾ ਅਮਰ ਹੈ ਔਰ ਇਹ ਜੂਨਾ 'ਚ ਜਾਂਦੀ ਹੈ। ਇਸ ਕਰਕੇ ਸਾਡਾ ਮਜ਼ਹਬ ਹਿੰਦੂ ਪਹਿਲਾਂ ਹੈ ਅਸੀਂ, ਬਾਕੀ ਤੇ ਅਸੀਂ ਬਣਨਾ ਹੀ ਨਹੀਂ ਚਾਹੁੰਦੇ ਕਿਉਂਕਿ ਉਹ ਇਨਕੰਪਲੀਟ ਮਜ਼ਹਬ ਨੇ। ਹਿੰਦੂ ਤੋਂ ਬਾਅਦ ਜਿਹੜੇ ਹਿੰਦੂਆਂ ਦੇ ਭਰਮ ਜਾਂ ਬ੍ਰਾਹਮਣਵਾਦ ਸੀ ਉਹਨਾਂ ਨੂੰ ਛੱਡ ਕੇ ਅਸੀਂ ਫਿਰ ਸਿੱਖੀ ਸ਼ੁਰੂ ਹੁੰਦੀ ਹੈ। ਇਸ ਕਰਕੇ ਉਹ ਜਿਹੜੇ ਤਖ਼ਤੇ ਸੀ ਉਹ ਇਸ ਵੇਲੇ ਲੁੱਟ ਮਾਰਦੇ, ਉਹ ਹਲੀ ਤੱਕ ਦਰਸ਼ਨੀ ਡੇਅਰੀ ਨੂੰ ਲੱਗੇ ਹੈ। ਜੇ ਮੁਹਾ ਕਾ ਕਰਮ ਹੈ ਕੋਈ ਵੱਡੀਏ ਹੱਥ ਦਲਾਲ ਕੇ, ਹੇ ਵੱਡੀਏ ਹੱਥ ਦਲਾਲ ਕੇ। ਆਈ ਫਿਰ ਅਹਿਮਦ ਸ਼ਾਹ ਅਬਦਾਲੀ ਦੀ ਵਾਰੀ, ਉਹਨੇ ਕਿਹਾ ਇੰਨੇ ਮੈਂ ਮਾਰੇ ਆ ਕੁੱਪ ਹਰੀੜੇ ਦੀ ਹਲਾਈ ਲੜਾਈ ਚ, ਵੱਡੇ ਘੱਲੂਘਾਰੇ ਚ, ਇਹ ਹਲੀ ਵੀ ਜੀਂਦੇ ਆ। ਉਹ ਅਹਿਮਦ ਸ਼ਾਹ ਅਬਦਾਲੀ ਨਾਲ ਆਣ ਕੇ ਅੰਮ੍ਰਿਤਸਰ ਦਾ ਉਹ ਕਿਸੇ ਨਾਲ ਦੱਸਿਆ, ਜੀ ਉਹ ਇਹ ਨਹੀਂ ਖਤਮ ਹੋਣੇ। ਉਹ ਕਹਿੰਦਾ ਕਿਉਂ? ਕਹਿੰਦੀ ਇਹਨਾਂ ਦਾ ਘਰ ਨਹੀਂ ਪਤਾ ਲੱਗਦਾ, ਰਹਿੰਦੇ ਕਿੱਥੇ ਆ। ਉਹਨਾਂ ਦਾ ਹਿਸਟੋਰੀਅਨ ਲਿਖਦਾ ਨਾਲ ਜਿਹੜਾ ਡਾਇਰੀ ਬਾਸ ਸੀ, ਉਹ ਕਹਿੰਦਾ ਇਹਨਾਂ ਦਾ ਘਰ ਘੋੜੇ ਦੀ ਪਿੱਠ ਹੈ। ਉਹ ਕਹਿੰਦੇ ਖਾਂਦੇ ਕੀ ਹੈ, ਇਹਨਾਂ ਦੀ ਗਜ਼ਾ ਕੀ ਹੈ, ਐਡੇ ਲੜਦੇ ਆ ਵੀ ਮੇਰੀ ਜਿਹੜੀ ਤਲਵਾਰ ਜਾਂ ਮੇਰੇ ਮੁਸਲਮਾਨ ਬੜੇ ਬੜੇ ਮੋਟੇ ਤਾਦੇ ਆ, ਜਦੋਂ ਇਹਨਾਂ ਨੂੰ ਤਲਵਾਰ ਮਾਰਦੇ ਆ ਇਹਨਾਂ ਦੇ ਹੱਡ ਤੇ ਖੜਕੇ ਹੀ ਰਹਿ ਜਾਂਦੀ। ਉਹ ਹੱਡ ਤੇ ਹੱਡ ਮਾਸ ਹੋਵੇ ਤੇ ਉਹਦੇ ਉੱਤੇ ਖਰਬੂਜੇ ਵਿੱਚ ਜਿੱਦਾਂ ਚਾਕੂ ਲੰਘ ਜਾਂਦਾ। ਕਹਿੰਦੇ ਜਦੋਂ ਇਹ ਤਲਵਾਰ ਮਾਰਦੇ ਮੇਰੇ ਮੁਸਲਿਆਂ ਦੇ ਜਿਹੜੇ ਸਰੀਰ ਉਹਨਾਂ 'ਚ ਐਨ ਲੰਘ ਜਾਂਦਾ ਜਿੱਦਾਂ ਖਰਬੂਜੇ 'ਚ ਚਾਕੂ ਲੰਘ ਜਾਂਦਾ, ਤੇ ਜਦੋਂ ਮੇਰੇ ਪਾੜਦੇ ਆ ਬਹਾਦਰ ਤਲਵਾਰ ਇਹਨਾਂ ਦੇ, ਇਹਨਾਂ ਦੇ ਕਿਤੇ ਵੱਜੇ ਨਾ ਖੂਨ ਨਿਕਲਦਾ, ਹੱਡ ਹੀ ਹੱਡ ਹੈ, ਐਸੇ ਸਰੀਰ ਕਮਾਏ ਆ। ਉਹ ਕਹਿੰਦੇ ਜੀ ਇਹ ਸਿਆਲ ਨੂੰ ਗਰਮ ਪਾਣੀ ਨਹੀਂ ਲੋੜਦੇ ਨਹਾਉਣ ਨੂੰ ਤੇ ਗਰਮੀਆਂ ਨੂੰ ਠੰਡਾ ਪਾਣੀ ਨਹੀਂ ਲੋੜਦੇ। ਕਹਿੰਦੇ ਅੱਛਾ। ਕਹਿੰਦੇ ਖਾਂਦੇ ਕੀ ਹੈ? ਕਹਿੰਦੇ ਜੀ ਇਹਨਾਂ ਨੂੰ ਲੂਣ ਤੇ ਘਿਓ ਦੇ ਸਵਾਦ ਦਾ ਹੀ ਨਹੀਂ ਪਤਾ। ਐਸੀ ਹਾਰਡ ਲਾਈਫ ਸੀ ਉਹਨਾਂ ਸਿੰਘਾਂ ਦੀ। ਉਹ ਕਹਿੰਦੇ ਇਹਨਾਂ ਦਾ ਇਹ ਗੁਰੂ ਇਹ ਪੈਦਾ ਕਿੱਥੋਂ ਹੁੰਦੇ ਆ? ਕਹਿੰਦੇ ਜੀ ਇਹ ਜਿੱਥੇ ਪੰਜ ਸਿੰਘ ਰਲ ਜਾਣ ਨਾ ਇਹ ਖੰਡੇ ਬਾਟੇ 'ਚ ਪਾਣੀ ਜਿਹਾ ਪਾ ਕੇ ਨਾ ਉਹਨੂੰ ਛਕਾ ਦਿੰਦੇ ਹੋ ਤੇ ਮਾਰ ਜਕਾਰੇ ਜਾ ਉੱਠਦਾ। ਅਖੇ ਇੱਕ ਦੂਜੇ ਨੂੰ ਆਪੇ ਹੀ ਪੈਦਾ ਕਰਦੇ, ਪੰਜ ਸਿੰਘ ਰਲ ਕੇ ਕਈਆਂ ਨੂੰ ਦੀਖਿਆ ਦੇ ਦਿੰਦੇ, ਬੈਪਟਾਈਜ਼ ਕਰ ਦਿੰਦੇ ਹੈ, ਤੇ ਸਾਰੀ ਇਹ ਕੌਮ ਨਹੀਂ ਮੁੱਕ ਸਕਦੀ। ਉਹਨੇ ਫਿਰ ਪਿਸ਼ੀਨ ਗੋਈ ਕੀਤੀ ਵੀ ਜਾਓ ਇਹ ਕੌਮ ਕਦੀ ਪੰਜਾਬ 'ਤੇ ਰਾਜ ਕਰੇਗੀ। ਔਰ ਵਾਕਿਆ ਹੀ ਫਿਰ 50 ਸਾਲ ਸਿੰਘਾਂ ਦਾ ਰਾਜ ਰਿਹਾ ਸਿੱਖਾਂ ਦਾ। ਪਰ ਮੈਂ ਉਸ ਗੱਲ 'ਤੇ ਆ ਰਿਹਾ ਭਾਈ, ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾਂ ਹਰਿਮੰਦਰ ਸਾਹਿਬ ਸਾਰਾ ਪੁਰਵਾ ਦਿੱਤਾ, ਉੱਥੇ ਕੰਜਰੀ ਤੱਕ ਨਚਾਈ ਅੰਦਰ, ਮੱਸੇ ਰੰਗੜ ਉਸੇ ਦਾ ਜਿਹੜਾ ਚੌਧਰੀ ਸੀ ਉਹਦਾ ਫਿਰ ਕਿੱਦਾਂ ਸਿਰ ਵੱਢਿਆ ਉਹਨਾਂ ਨਾਲ ਦੋਵਾਂ ਸਿੰਘਾਂ ਨਾਲ ਆਣ ਕੇ। ਉਹ ਸਾਰੀ ਤੁਹਾਨੂੰ ਸਟੋਰੀ ਪਤਾ ਹੈ, ਮੈਂ ਇੱਕ ਗੂੜ ਇਤਿਹਾਸ ਦੇ ਮੋੜ ਤੇ ਆ ਰਿਹਾ ਜਿਹੜਾ ਕਿਸੇ ਨੂੰ ਪਤਾ ਨਹੀਂ ਹੈ। ਅਸੀਂ ਹਿੰਦੂਆਂ ਨੂੰ ਹੁਣ ਇੰਨੀ ਨਫ਼ਰਤ ਕਰਨ ਲੱਗ ਪਏ ਹਾਂ ਵੀ ਉਹਨਾਂ ਮੋਨਿਆਂ ਨੂੰ ਅਸੀਂ ਗ੍ਰੰਥ ਸਾਹਿਬ ਤੇ ਨਹੀਂ ਬਹਿਣ ਦਿੰਦੇ, ਪਾਠ ਨਹੀਂ ਕਰਨ ਦਿੰਦੇ, ਉਹਨਾਂ ਨੂੰ ਨਾਲ ਬਾਣੀ ਪੜ੍ਹਨ ਦੇ ਕੀਰਤਨ ਦਾ ਹੱਕ ਖੋਹ ਲਿਆ ਉਹਨਾਂ ਕੋਲ। ਮੋਨਿਆਂ ਨਾਲ ਇੰਨੀ ਨਫ਼ਰਤ ਕਰ ਰਹੇ ਹਾਂ ਅਸੀਂ ਅੱਜ ਕੱਲ੍ਹ, ਔਰ ਹੋ ਰਹੀ ਹੈ ਵੀ ਉਹਨਾਂ ਨੂੰ ਹੱਕ ਨਹੀਂ ਆ ਕੋਈ ਆਣ ਕੇ। ਜਿੱਦਾਂ ਬਾਹਮਣ ਸ਼ੂਦਰ ਦੇ ਕੰਨ 'ਚ ਸਿੱਕਾ ਢਾਲ ਕੇ ਪਾ ਦਿੰਦੇ ਸੀ ਵੀ ਉਹ ਕਿਤੇ ਬ੍ਰਹਮ ਦਾ ਰਾਮ ਦਾ ਮੰਤਰ ਨਾ ਸੁਣ ਲੈਣ, ਉਹਨਾਂ ਦੀ ਜ਼ੁਬਾਨ ਵੱਢ ਸਿੱਟਦੇ ਸੀ ਸ਼ੂਦਰ ਦੀ, ਔਰ ਜੇ ਫਿਰ ਮਨ ਹਟੇ ਉਹਦੇ ਸੰਘ 'ਚ ਡੇਢ ਗਿੱਠ ਦਾ ਕਿੱਲਾ ਗੜ ਸਕਦੇ ਸੀ। ਆਹ ਜ਼ੁਲਮ ਹੁੰਦੇ ਰਹੇ ਬ੍ਰਹਮਣਵਾਦ ਦੇ ਇਸੇ ਕੰਮ 'ਤੇ, ਜਿੱਦਾਂ ਅੱਜ ਕੱਲ੍ਹ ਅਸੀਂ ਹਿੰਦੂਆਂ ਨੂੰ ਸਿੱਖ ਕਰ ਰਹੇ ਨੇ। ਗੁਰਦੁਆਰੇ 'ਚ ਆਉਣ ਨਹੀਂ ਉਹਨਾਂ ਨੂੰ ਸਾਰੇ ਰਾਹ, ਅੱਤਵਾਦੀਆਂ ਦੇ ਵੇਲੇ ਉਹ ਬਦਨਾਮ ਕੀਤਾ ਜਾ ਰਿਹਾ। ਅਸੀਂ ਤਨ ਕਹਿੰਦੇ ਹਾਂ ਵੀ ਤੁਸੀਂ ਸੰਗ 'ਚ ਬੈਠ ਕੇ ਲਫ਼ਜ਼ ਕਿੱਦਾਂ ਸੁਣਦੇ ਹੋ? ਜੋ ਤਕਰੀਰਾਂ ਹੋਈਆਂ ਅਮੈਰੀਕਾ 'ਚ ਵੀ ਜਾਂ ਸਭ 'ਚ ਜਾਂ ਹੋ ਰਹੀਆਂ ਹੈ, ਇਹਨਾਂ ਹਿੰਦੂਆਂ ਨੂੰ ਅਸੀਂ ਨਫ਼ਰਤ ਕਰ ਰਹੇ ਹਾਂ, ਉਹਦਾ ਮੈਂ ਇੱਕ ਕਾਂਡ ਤੁਹਾਡੇ ਮੂਹਰੇ ਲਿਆਉਣਾ ਹੈ। ਜਿਸ ਵੇਲੇ ਉਹ ਹਰਿਮੰਦਰ ਸਾਹਿਬ ਦੇ ਵਿੱਚ ਉਹਨੇ ਅਹਿਮਦ ਸ਼ਾਹ ਅਬਦਾਲੀ ਨਾਲ ਕੀ ਕੀਤਾ, ਗਾਈਆਂ ਵੱਢ ਕੇ ਪਹਿਲਾਂ ਉਸ ਸਰੋਵਰ 'ਚ ਪਾਈਆਂ, ਫਿਰ ਉਹਨੂੰ ਲਾ ਕੇ ਪਠਾਣ ਅਤੇ ਹੋਰ ਸਾਰੇ ਖੋਤਿਆਂ ਵਾਲੇ ਉਹਨੂੰ ਪਰਵਾ ਦਿੱਤਾ, ਪੂਰ ਕੇ ਗਾਈਆਂ ਵੱਢ ਕੇ ਵਿੱਚ ਪਾਈਆਂ, ਫਿਰ ਉੱਥੇ ਹੁੱਕਾ ਪੀਤਾ ਮੱਸੇ ਰੰਗੜ ਨਾਲ ਬੈਠ ਕੇ ਉਸ ਪਲੰਘ ਦੇ ਅੰਦਰ ਜਿੱਥੇ ਹਰਿਮੰਦਰ ਸਾਹਿਬ ਅੰਦਰ ਹੈ, ਔਰ ਉੱਥੇ ਹੁੱਕਾ ਪੀ ਕੇ ਫਿਰ ਕੰਜਰੀ ਦਾ ਨਾਚ ਕਰਾਇਆ ਉੱਥੇ, ਔਰ ਉੱਥੇ ਉਹ ਬੈਠਾ ਹੁੱਕਾ ਪੀ ਰਿਹਾ, ਸਾਰਾ ਭਰਿਆ ਪਿਆ। ਮਗਰੋਂ ਸਿੰਘਾਂ ਦਾ ਫਿਰ ਜ਼ੋਰ ਪਿਆ ਅਤੇ ਕਿਸ ਤਰ੍ਹਾਂ ਮੁੜ ਕੇ ਫਿਰ ਫਤਿਹ ਕੀਤਾ। ਔਰ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬਾਬਾ ਸੀ ਮਹਾਂ ਚੜ੍ਹਤ ਸਿੰਘ ਅਤੇ ਸੁੱਖਾ ਸਿੰਘ ਰਾਮਗੜੀਏ, ਔਰ ਇਹਨਾਂ ਨੇ ਫਿਰ ਰਲ ਕੇ ਜਦੋਂ ਸਿੰਘਾਂ ਨਾਲ ਅਹਿਮਦ ਸ਼ਾਹ ਅਬਦਾਲੀ ਗਿਆ ਮੁੜ ਕੇ ਅੰਮ੍ਰਿਤਸਰ ਤੇ ਜੱਸੋ ਸਿੰਘ ਰਾਮਗੜੀਆ, ਉੱਥੇ ਗੜ ਬਣਾਇਆ ਇੱਕ, ਜਿੱਥੋਂ ਬਾਅਦ ਇਹ ਰਾਮਗੜੀਆ ਮਿਸਲ ਚੱਲੀ ਹੈ, ਉੱਥੇ ਰਾਮਗੜ ਬਣਾਇਆ। ਔਰ ਉਹ ਸਰੋਵਰ ਮੁੜ ਕੇ ਉਹਨਾਂ ਹੀ ਮੁਸਲਮਾਨਾਂ ਕੋਲੋਂ, ਪਠਾਣਾ ਕੋਲੋਂ ਜਿਹੜੇ ਪੰਜਾਬ 'ਚ ਰਹਿੰਦੇ ਸੀ ਉਹਨਾਂ ਕੋਲੋਂ ਮੁੜ ਕੇ ਸਾਰਾ ਖਾਲੀ ਕਰਵਾਇਆ, ਔਰ ਮੁੜ ਕੇ ਉਹਨਾਂ ਕੋਲੋਂ ਹੀ ਸੂਰ ਮਰਵਾਏ। ਸੂਰ ਦੀ ਸਹੁੰ ਹੈ ਨਾ ਮੁਸਲਮਾਨਾਂ ਨੂੰ, ਐਸੇ ਬਦਲੇ ਲਏ ਸਿੰਘਾਂ ਨਾਨਕਾ, ਸਰੋਵਰ ਉਹਨਾਂ ਕੋਲੋਂ ਸਾਫ਼ ਕਰਵਾਇਆ, ਸਾਰਾ ਸਾਫ਼ ਕਰਾ ਕੇ ਫਿਰ ਜਿਹੜੀ ਸਾਰੀ ਸੇਵਾ ਸੀ ਪਰਕਰਮਾਂ ਦੀ, ਜਾਂ ਮੁੜ ਕੇ ਚੂਨਾ ਲਾਉਣਾ ਜਾਂ ਸਾਰਾ ਕੁਛ ਕਰਨਾ, ਉਹ 4 ਲੱਖ ਰੁਪਇਆ ਸਿੰਘਾਂ ਨਾਲ ਝੱਲਾਂ 'ਚੋਂ ਆਣ ਕੇ ਜਿਹੜਾ ਸਿੰਘਾਂ ਕੋਲ ਸੀ 4 ਲੱਖ ਰੁਪਏ ਲਏ ਦੇ ਕੇ, ਤੇ ਕਹਿੰਦੇ ਭਾਈ ਅਸੀਂ ਤੇ ਇੱਥੇ ਰਹਿਣਾ ਨਹੀਂ, ਅਸੀਂ ਤੇ ਝੱਲਾਂ 'ਚ ਗਾਂ ਰਾਮ ਚਲੇ ਜਾਣਾ ਹੈ। ਤੁਸੀਂ ਆਹ ਇੰਨੇ ਲੱਖ ਰੁਪਇਆ ਲਈ ਇੱਕ ਬੰਦਾ ਲੱਭੋ ਜਿਹੜਾ ਬਹੁਤ ਆਨੈਸਟ ਹੋਵੇ, ਜਿਹੜਾ ਸੇਵਾ 'ਚ ਹੇਰਾ ਫੇਰੀ ਨਾ ਹੋਣ ਦੇਵੇ। ਉਹ ਫਿਰ ਸਾਰੇ ਅੰਮ੍ਰਿਤਸਰ ਨੇ ਕਿਹਾ ਜੀ ਇੱਕ ਬੰਦਾ ਹੈ ਜਿਹੜਾ ਬੜਾ ਭਗਤ ਆ ਪਰ ਸਹਿਜਧਾਰੀ ਸਿੱਖ ਹੈ, ਮੋਨਾ ਹੈ। ਉਹ ਕਹਿੰਦੇ ਕੋਈ ਨਹੀਂ, ਲਿਆਓ ਉਹਨੂੰ ਤੁਸੀਂ। ਉਹਦੇ ਸਪੁਰਦ ਇਹ ਕਰਮ ਸਿੰਘ ਹਿਸਟੋਰੀਅਨ ਦੇ ਲੇਖ ਹੈ, ਉਹ ਕਹਿੰਦਾ ਉਹ ਫਿਰ ਹਿੰਦੂ ਇੱਕ ਬੰਦਾ, ਉਹਦਾ ਨਾਮ ਹੈ ਭੁੱਲ ਗਿਆ, ਅਤੇ ਉਹਦੀ ਘਰਵਾਲੀ ਨੂੰ ਲਿਆਂਦਾ ਸਹੁਰੇ ਸਿੰਘਾਂ ਨਾਲ ਕਾਲ ਤਖਤ ਦੇ ਉੱਤੇ, ਫਿਰ ਉਸ ਨੂੰ 1,00,000 ਰੁਪਏ ਉਹਦੀ ਝੋਲੀ 'ਚ ਪਾਇਆ। ਕਹਿੰਦੇ ਭਾਈ ਤੂੰ ਮਿੱਤਰਾ ਅਸੀਂ ਤਾਂ ਜੰਗਲਾਂ ਦੇ ਰਹਿਣ ਵਾਲੇ ਹੈ, ਸਾਡਾ ਤਾਂ ਘਰ ਬਾਰ ਕੋਈ ਨਹੀਂ ਹੈ, ਅਸੀਂ ਤਾਂ ਗੁਰੂ ਤੂੰ ਵਿਖੇ ਪਏ ਹਾਂ, ਇਸ ਕਰਕੇ ਤੂੰ ਹੁਣ ਪਿੱਛੋਂ ਇਹ ਸੇਵਾ ਕਰਾਉਣੀ ਹੈ, ਔਰ ਇਹ ਸਾਰਾ ਹੀ ਪੈਸਾ ਕਿਰਤ ਦਾ ਹੈ, ਇਸ ਕਰਕੇ 1,00,000 ਰੁਪਏ ਉਸ ਜ਼ਮਾਨੇ ਦਾ ਆਹ ਤੈਨੂੰ ਦਿੰਦੇ ਹਾਂ। ਉਹਨੇ ਫਿਰ ਸੇਵਾ ਸ਼ੁਰੂ ਕਰਾਈ, ਔਰ ਉਹਨੇ ਫਿਰ ਸਾਰਾ ਦੁਬਾਰਾ ਪਰਿਕਰਮਾ ਸਭ ਸੇਵਾ ਕਰਾਈ। ਉਹ ਇੰਨਾ ਹਿੰਦੂ ਆਨੈਸਟ, ਇੱਕ ਦਿਨ ਬਰਸਾਤ ਬਹੁਤ ਲੱਗੀ ਅਤੇ ਉਹਦੀ ਘਰ ਛੋਟਾ ਜਿਹਾ ਸੀ, ਉਹਦੀ ਰਸੋਈ ਚੋਏ, ਉਹ ਜਿਸ ਵੇਲੇ ਰਸੋਈ ਚੋਏ ਅਤੇ ਉਹਦੀ ਘਰ ਵਾਲੀ ਕਹਿਣ ਲੱਗੀ ਜੀ ਮੈਂ ਦੌੜ ਕੇ ਹੋਰ ਤਾਂ ਕਿਸੇ ਨਹੀਂ, ਜਿਹੜਾ ਚੂਨਾ ਪੱਕਾ ਹੈ ਚੱਕੀ 'ਚ ਪੀਸਿਆ ਉੱਥੇ ਪਲਸਤਰ ਲੱਗ ਰਿਹਾ, ਮੈਂ ਉੱਥੋਂ 1 ਬਾਟਾ ਭਰ ਕੇ ਲਿਆਵਾਂ। ਕਹਿੰਦੀ ਖਬਰਦਾਰ ਮੈਨੂੰ ਰੋਟੀ ਨਾ ਖਾਣੀ ਮਨਜ਼ੂਰ ਹੈ, ਅੱਜ ਅੱਗ ਬਲੇ ਨਾ ਬਲੇ, ਪਰ ਤੂੰ ਗੁਰੂ ਕਰਦੇ ਚੂਨੇ ਦਾ ਬਾਟਾ ਨਹੀਂ ਕਰ ਲਿਆ। ਉਹ ਉਦਣ ਉਹ 2 ਦਿਨ ਭੁੱਖੇ ਰਹੇ, ਬਰਸਾਤ ਹੁੰਦੀ ਰਹੀ, ਅੱਗ ਬਲੀ ਨਾ, ਪਰ ਉਹਨਾਂ ਨਾ ਗੁਰੂ ਮਹਾਰਾਜ ਦੇ ਪਰਕਰਮਾ ਦਾ ਜਿਹੜਾ ਚੂਨਾ ਸੀ ਉਹ 1 ਬਾਟਾ ਨਹੀਂ ਆਪਣੇ ਘਰ ਵਾ ਰਿਹਾ। ਇਹ ਸੀ ਉਹ ਹਿੰਦੂ ਨੌਜਵਾਨ ਜਿਹਨੇ ਦੁਬਾਰਾ ਅੰਮ੍ਰਿਤਸਰ ਦੀ ਸਾਰੀ ਸੇਵਾ ਸਿੰਘਾਂ ਦੇ ਅੰਡਰ ਕਰਾਈ, ਔਰ ਇਹ ਸੀ ਬਾਅਦ ਚ ਸਿੰਘ ਜਿਹੜੇ ਲੁੱਟ ਮਾਰ ਦਾ ਸੋਨਾ ਲਿਆ ਕੇ ਤੇ ਉੱਤੇ ਚਾੜ ਦਿੱਤਾ ਜੀ ਮੂਹਾ ਕਰ ਮੋਹੇ ਬਾਣੀ ਚ ਆਏਗਾ ਸੋਨੇ ਦੇ ਨਾਲ ਸੋਨਾ ਤੇ ਰੁਪਾ ਦਾ ਮਤਲਬ ਰੁਪਇਆ ਨੀ ਰੁਪਾ ਮੈਨੇ ਚਾਂਦੀ ਸੋਨਾ ਤੇ ਚਾਂਦੀ ਸੋਏ ਨਾ ਰੁਪਾ ਰੰਗ ਲਾ ਸੋਏ ਨਾ ਰੁਪਾ ਰੰਗ ਲਾ ਮੈਂ ਇਨਸਿਓ ਲਾਇਆ ਚਿੱਤਿਓ ਮੈਂ ਇਨਸਿਓ ਲਾਇਆ ਬਾਬੇ ਨਾਨਕ ਦਾ ਸ਼ਬਦ ਹੋਵੇ ਅਸੀਂ ਫੇਰ ਮਾਨਸ ਕਾ ਜਨਮ ਲੀਨ ਸਿਮਰਨ ਨਾ ਨਿਮਕ ਕੀਨ ਦਾਰਾ ਸੁਖ ਭੈਓ ਦੀਨ ਭਗੋਂ ਪੜੀ ਬੇੜੀ ਮਹਲੇ ਨਾ ਹੋਵੇਂ ਦਾ ਵੀ ਮਾਨਸ ਦਾ ਜਨਮ ਲੈ ਲਿਆ ਸਿਮਰਨ ਤੇ ਤੂੰ ਕਰਦਾ ਨੀ ਤੂੰ ਕੀ ਕਰਦਾ ਤੂੰ ਘਰ ਵਾਲੀ ਦਾ ਹੀ ਗੁਲਾਮ ਹੋ ਗਿਆ ਦਾਰਾ ਸੁਖ ਦਾਰਾ ਕਹਿੰਦੇ ਘਰ ਵਾਲੀ ਨੂੰ ਉਹਦੇ ਸੁਖ ਦੇ ਵਿੱਚ ਵੀ ਤੂੰ ਫਿਰ ਬੜਾ ਫਿਦਵੀ ਕਿਸਮ ਦਾ ਗੁਲਾਮ ਬਣ ਗਿਆ ਹਸਬੈਂਡ ਜੋ ਕਹਿੰਦੀ ਹੈ ਤੂੰ ਉਹਨੂੰ ਲਿਆਈ ਜਾਂਦਾ ਦਾਰਾ ਸੁੱਖ ਚਲੋ ਉਹ ਤੂੰ ਦੀਨ ਤਾਂ ਨਾ ਹੋ ਤੂੰ ਦੋਨੋਂ ਇੱਕੋ ਜਿਹੇ ਮੇਲ ਤੇ ਫੀਮੇਲ ਦੰਪਤੀ ਸਾਡੇ ਜੀਵਨ ਸਾਥੀ ਨੇ ਦੋਨੋਂ ਜਣੇ ਪਰ ਤੂੰ ਉਹਦਾ ਵੀ ਗੁਲਾਮ ਹੋ ਗਿਆ ਦਾਰਾ ਸੁੱਖ ਭੈਓ ਦੀਨ ਤੇ ਜਿਸ ਜੀਵਨ ਸਾਥੀ ਨਾਲ ਤੂੰ ਨਾਮ ਜਪਣਾ ਸੀ ਰਲ ਕੇ ਦੋਨਾਂ ਨਾਲ ਖੱਡੇ ਬਾਟੇ ਦੀ ਪੌਲ ਲੈ ਕੇ ਤੇ ਗਾਂਹ ਜਾਣਾ ਸੀ ਤੂੰ ਉਹ ਤੇਰੇ ਪੈਰਾਂ ਦੀ ਬੇੜੀ ਬਣ ਗਈ ਪਗੋਂ ਪੜੀ ਬੇੜੀ ਕਿਉਂਕਿ ਤੂੰ ਉਹਦੇ ਹੁਕਮ ਚ ਚੱਲਦਾ ਮਾਨਸ ਕਾ ਜਨਮ ਲੀਨ ਉਹਨੂੰ ਖੁਸ਼ ਕਰਨ ਲਈ ਤੂੰ ਕੀ ਕਰਦਾ ਉਹ ਕਰਦਾ ਹੈ ਕਾਮਨ ਲੋੜੇ ਸੋਇਨਾ ਰੂਪਾ ਕਾਮਨ ਜਿਹੜੇ ਤੂੰ ਮਿੱਤਰ ਕਰਦਾ ਉਹ ਕਹਿੰਦੇ ਲਿਆ ਖੜਾ ਮਿੱਤਰ ਲੋੜੇ ਖਾਦਾ ਉਹ ਜਿਹੜੇ ਮਿੱਤਰ ਹੋਣਗੇ ਉਹ ਕੱਚੀ ਯਾਰੀ ਲੱਡੂਆਂ ਦੀ ਲੱਡੂ ਮੋਗੇ ਜਰਾਨੇ ਟੁੱਟ ਗਏ ਉਹ ਮਿੱਤਰ ਹਮੇਸ਼ਾ ਹੀ ਉਹ ਹੋਣਗੇ ਖਾਊ ਯਾਰ ਉਹ ਜਿੱਥੇ ਇਕੱਠੇ ਹੋਣਗੇ ਨਾ ਹਾਂ ਯਾਰ ਜਿਹੜਾ ਬਹੁਤਾ ਖਿਲਾਉਣ ਵਾਲਾ ਹੋਏਗਾ ਨਾ ਉਹ ਜਿਹੜਾ ਅਮੀਰ ਕਰਦਾ ਹੁੰਦਾ ਜਰਾ ਆਲੇ ਦੁਆਲੇ ਬੜੀਆਂ ਮੱਖੀਆਂ ਹੋ ਜਾਂਦੀਆਂ ਉਹਦੇ ਫਿਰ ਉਹ ਕਹਿੰਦੇ ਯਾਰ ਹਾਂ ਫਿਰ ਹੋ ਜਾਏ ਚਾਹ ਹੋ ਜਾਏ ਫਿਰ ਅੱਜ ਆ ਉਹ ਸਾਰੇ ਖਾਣ ਪੀਣ ਦੇ ਮਿੱਤਰ ਹੁੰਦੇ ਜਦੋਂ ਉਹਦੇ ਤੇ ਮੁਸ਼ਕਲ ਪੈ ਜਾਂਦੀ ਹੈ ਉਹਨੂੰ ਕੀ ਉਹਦੇ ਲਾਗੇ ਨੀ ਜਾਂਦੇ ਇਸ ਕਰਕੇ ਮਹਾਰਾਜ ਮਹੱਲਾ ਪਹਿਲਾ ਤੁਕ ਦੇ ਰਿਹਾ ਹੈ ਇਹ ਕਾਮਨ ਲੋੜੇ ਸੋਨਾ ਕਰਦਾ ਕੀ ਹੈ ਆਪਣੀ ਘਰ ਵਾਲੀ ਲਈ ਉਹਦੀ ਖੁਸ਼ੀ ਕਰਨ ਲਈ ਉਹਨੂੰ ਸੋਨਾ ਪਾਉਣ ਲਈ ਉਹਨੂੰ ਬੜੇ ਬੜੇ ਹਾਰ ਪਾਉਣ ਲਈ ਜਾਂ ਹੋਰ ਜੋ ਮੈਨੂੰ ਤੇ ਉਹਨਾਂ ਦੇ ਨਾਂ ਹੀ ਨੀ ਆਉਂਦੇ ਇੰਨੇ ਕੀਮਤੀ ਹਾਰ ਹੁੰਦੇ ਇੱਥੇ ਕਦੀ ਦੇਖੇ ਹੀ ਨਹੀਂ ਹੈ ਤੇ ਉਹ ਪੜ੍ਹ ਪੜ ਕੇ ਹੀ ਆਹ ਹਾਰ ਹੈ ਜੀ ਆਹ ਪੈਣ ਉਹ ਤੂੰ ਕੀ ਕਰਦਾ ਤੂੰ ਬਾਈ ਅਨਫੇਅਰ ਮੀਨਸ ਨਾਲ ਫਿਰ ਪੈਸੇ ਇਕੱਠੇ ਕਰਕੇ ਨਾ ਘਰ ਵਾਲੀ ਨੂੰ ਖੁਸ਼ ਕਰਨ ਲਈ ਨਾ ਤੂੰ ਪਾਪ ਦੇ ਵੀ ਕੰਮ ਕਰਦਾ, ਪਾਪ ਮੈਨੇ ਅੰਨ ਫੇਰ ਮੀਨਸ ਨਾ ਮਨੀ ਇਕੱਠੀ ਕਰਨੀ, ਪਾਪਾਂ ਬਾਝੋਂ ਹੋਏ ਨਾ ਹੀ ਮੋਇਆ ਸਾ। ਇਹ ਡੈਫੀਨੇਸ਼ਨਾਂ ਬਾਬੇ ਨਾਨਕ ਦੀਆਂ ਹੈ, ਸਾਨੂੰ ਉਹ ਡੈਫੀਨੇਸ਼ਨ ਲੈਣੀ ਪੈਣੀ ਹੈ। ਪਾਪਾਂ ਬਾਝੋਂ ਹੋਏ ਨਾ ਹੀ ਮੋਇਆ ਸਾਥ ਨਾ ਜਾਈ, ਇਸ ਕਰਕੇ ਤੂੰ ਆਪਣੀ ਘਰ ਵਾਲੀ ਲਈ ਪਾਪ ਕਰਦਾ, ਫਿਰ ਅੰਨ ਫੇਰ ਮੀਨਸ ਫਿਰ ਤੂੰ ਉਹਨੂੰ ਖੁਸ਼ ਕਰਦਾ। ਤੂੰ ਮਹਾਰਾਜ ਕਹਿੰਦੇ ਨਾਨਕ ਪਾਪ ਕਰੇ ਦਿਲ ਕਾਰਣੇ, ਨਾਨਕ ਪਾਪ ਕਰੇ ਦਿਲ ਕਾਰਣੇ। ਪਤਾ ਇਹਦਾ ਕੀ ਹੋਏਗਾ, ਜਾਸੀ ਜੰਮ ਪੁਰੇ ਬਾਂਦਾਤਾ, ਜਾਸੀ ਜੰਮ ਪੁਰੇ ਬਾਂਦਾਤਾ। ਉਹ ਜੰਮ ਪੁਰੇ ਤੂੰ ਤੈਨੂੰ ਬੰਨ ਕੇ ਲਿਜਾਣਗੇ, ਜਿੱਦਾਂ ਤਗੜੇ ਡਾਕੂ ਨੂੰ ਬੰਨ ਕੇ ਲਿਜਾਂਦੇ ਹੈ ਨਾ, ਤੈਨੂੰ ਅੱਗੇ ਜਾ ਕੇ ਜਮਾਣਾ ਏਦਾਂ ਲੈ ਜਾਣਾ ਹੈ। ਤੂੰ ਨਾ ਕਰੇ ਕਾਰਸਤਾਨੀਆਂ, ਤੇ ਇਸ ਕਰਕੇ ਤੂੰ ਬਾ ਜੰਮਪੁਰਾ ਮਤ ਤੁਸੀਂ ਜੰਗਪੁਰਾ ਸਮਝ ਲਓ, ਜਾਸੀ ਜੰਗ ਜੇ ਤੁਹਾਡਾ ਜੰਗਪੁਰਾ ਹੈ ਤੇ ਮਹਾਰਾਜ ਦੇ ਸ਼ਬਦ ਦਾ ਜੰਮਪੁਰਾ ਵੀ ਜੇ ਤੇ ਹੈ ਹੀ ਹੈ, ਐਵੇਂ ਝੂਠ ਨਾ ਮੰਨੋ। ਜਾਸੀ ਜੰਗ ਆਈ ਆ, ਡਰ ਹੋਏ ਅੱਗੇ ਬੜੇ ਜਥਿਆਂ ਦੇ ਜਥੇ ਆਉਣੇ ਆ ਜਮਦੂਤਾਂ ਦੇ, ਇੱਕ ਜਮਦੂਤ ਨਹੀਂ ਹੈ ਉੱਥੇ, ਜਮ ਦਲ ਬਿਖਮ ਘਨਾ, ਜਮਾਂ ਦਾ ਦਲ ਹੈ ਪੂਰਾ, ਜਮਾਂ ਦਾ ਬ੍ਰਿਗੇਡ ਆਉਣਾ ਤੈਨੂੰ ਲੈਣ। ਸ੍ਰੀ
ਪੰਜ ਪਿਆਰੇ ਜਿਹੜਾ ਬੁਲਾ ਬੁਲਾ ਕੇ ਕਹਿੰਦੇ ਬੋਲੋ
ਵਾਹਿਗੁਰੂ ਜੀ ਕਾ ਖਾਲਸਾ।
ਬਸੰਤ ਹੰਡੋਲ, ਬਸੰਤ ਹੰਡੋਲ ਘਰ ਦੂਜਾ, ਬਸੰਤ ਹੰਡੋਲ ਕਹੋ ਪੰਡਤ ਸੂਚਾ ਪਾਵਨ ਥਾਂ, ਕਹੋ ਪੰਡਤ ਸੂਚਾ ਪਾਵਨ ਥਾਂ, ਕਹੋ ਪੰਡਤ ਸੂਚਾ ਕਵਨ 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 ਥਾਂ,
ਜਹਾਂ ਵੈਸੇ ਹਾਂ ਭੋਜਨ ਬਸੰਤ ਹੰਡੋਲ ਕਬੀਰ ਜੀਓ, ਕਬੀਰ ਜੀਓ ਮਾਤਾ ਝੂਠੀ ਪਿਤਾ ਵੀ ਝੂਠਾ, ਮਾਤਾ ਝੂਠੀ ਪਿਤਾ ਵੀ ਝੂਠਾ। ਤੁਸੀਂ ਵੀ ਝੂਠੇ ਪੰਡਤ ਜੇ ਬਾਜੂ
ਵਸੈ
ਆਸਾ ਦੀ ਵਾਰ ਨੀ ਪੜਦਾ? ਮੈਂ ਰੋਜ ਗੁਰਦੁਆਰੇ ਆਸਾ ਦੀ ਵਾਰ ਕਈ ਵਾਰੀ ਮੈਂ ਸੁਣੀ ਆ, ਪੜ੍ਹੀ ਆ। ਤੇ ਯਾਰ ਤੂੰ ਜੇ ਬੀਬੀ ਨੂੰ ਮੰਥਲੀ ਆਈ ਹੋਏ ਤੇ ਤੂੰ ਉਹਨੂੰ ਖੰਡ ਪਾਠ ਦੀ ਰੋਲ ਤੇ ਕਿਉਂ ਉਠਾਲ ਦੇਣਾ? ਕਹਿੰਦੇ ਜੀ ਨਹੀਂ ਇੱਕ ਮਰਿਆਦਾ, ਬੀਬੀ ਅਪਵਿੱਤਰ ਹੋਈ ਹੁੰਦੀ ਹੈ, ਉਹ ਇਸ਼ਨਾਨ ਨਹੀਂ ਕਰ ਸਕਦੀ। ਖੰਡ ਪਾਠ ਦੀ ਜਿਹਨੇ ਰੋਲ ਦੇਣੀ ਹੈ, ਕੇਸੀ ਇਸ਼ਨਾਨ ਕਰਕੇ ਆਣ ਕੇ ਐਨ ਜਰਾਬਾਂ ਜਰੂਬਾਂ ਵੀ ਲਾ ਕੇ, ਕਿਉਂਕਿ ਮਹਾਰਾਜ ਨੂੰ ਮੁਸ਼ਕ ਆਉਂਦੀ ਹੈ। ਉੱਥੇ ਅਮਰੀਕਾ ਦੇ ਵਿੱਚ ਸਾਡੀਆਂ ਜਰਾਬਾਂ ਲੁਹਾਤੀਆਂ, ਉਹ ਇੰਨੀ ਸਨੋ ਪਵੇ ਉੱਥੇ ਸਾਰੇ, ਅਸੀਂ ਕਿਹਾ ਯਾਰ ਪੈਰ ਠਰਦੇ ਆ, ਉਹ ਅਸੀਂ ਆਪ ਕਰਦੇ ਰਹੇ ਹਾਂ, ਅਸੀਂ ਆਪ ਜਥੇ ਦੇ ਸਿੰਘ। ਉਹ ਆਏ, ਉਹ ਵਿਚਾਰਾ ਤਾਬਿਆ ਬੈਠਾ ਸੀ ਇੱਕ ਬੁੱਢਾ ਸਾਡਾ, ਅਮੈਰੀਕਾ 'ਚ ਇੱਥੇ ਡਿਟਰੋਇਟ ਦੀ ਗੱਲ ਹੈ, ਐਨ ਹੱਡੀ ਬੀਤੀ। ਉੱਥੇ ਆ ਗਿਆ ਸਾਡਾ ਜਥਾ, ਉਹ ਮੇਰੇ ਨਾਲ ਪਿਆਰ ਬੜੇ ਕਰਦੇ ਆ, ਕੀਰਤਨ ਗੱਜ ਰਿਹਾ ਸਾਰਾ। ਉਹ ਕਿਸੇ ਤਗੜੇ ਬਿਬੇਕੀ ਸਿੰਘ ਦੀ ਨਿਗਾਹ ਉਹਦੇ ਪੈਰਾਂ ਤੇ ਪੈ ਗਈ, ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠਾ ਬਾਬਾ, ਇਹਨੇ ਜਰਾਬਾਂ ਪਾਈਆਂ। ਉਹ ਜਾ ਕੇ ਨਾ ਕੀਰਤਨ ਕਾਰਤਨ ਦੀ ਸ਼ਬਦ ਸੁਰਤ ਛੱਡ ਕੇ ਸਭ ਕੁਛ ਗਿਆ ਬਾਬੇ ਕੋਲ, ਜਾ ਪਿਆ ਉਹਨੂੰ, ਕਹਿੰਦਾ ਬਾਬਾ ਜੀ ਆ ਪੈਰਾਂ ਚੋਂ ਜਰਾਬਾਂ ਲਾਓ, ਇੱਕ ਮਰਿਆਦਾ, ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸਾਹਿਬ ਦੇ ਹਜ਼ੂਰ ਤੁਸੀਂ ਬੈਠੇ ਹੋ, ਜਰਾਬਾਂ ਪਾ ਕੇ ਜਰਾਬਾਂ ਲਾ ਕੇ ਆਓ। ਪਹਿਲਾਂ ਤੇ ਬਾਬਾ ਚੁੱਪ ਕਰ ਰਿਹਾ, ਉਹ ਕਹਿ ਕੇ ਚਲਾ ਗਿਆ। ਉਹ ਹਾਰ ਕੇ ਨਾ ਬਾਬਾ ਦੂਸਰੇ ਨੇ ਚੌੜ ਫੜਾ ਕੇ ਕਹਿੰਦਾ ਯਾਰ ਮੈਂ ਭਾਈ ਸਾਹਿਬ ਨੂੰ ਪੁੱਛ ਲਾ, ਸਾਰੇ ਮੇਰੇ ਨਾਲ ਪਿਆਰ ਕਰਦੇ। ਉਹ ਮੇਰੇ ਕੋਲ ਆਇਆ, ਕਹਿੰਦਾ ਭਾਈ ਸਾਹਿਬ ਜੀ ਇਹ ਮੈਨੂੰ ਜਰਾਬਾਂ ਲਾਉਣ ਨੂੰ ਕਹਿਣ ਡੇ। ਮੈਂ ਕਿਹਾ ਬਾਬਾ ਲਾ ਲਓ, ਇਹ ਤੇ ਇਹਨਾਂ ਨੇ ਤੇ ਮੇਰੀਆਂ ਵੀ ਲਵਾ ਦੇਣੀਆਂ, ਤੇ ਇਸ ਕਰਕੇ ਤੁਸੀਂ ਜੋ ਕਹਿੰਦੇ ਆ ਕਰ ਲਓ, ਕਿਉਂਕਿ ਜਿਹੜਾ ਕੀਰਤਨ ਚ ਆਏ ਸ਼ਬਦ ਗਾਉਂਦੇ ਆ ਤੇ ਕਮਲ ਨਹੀਂ ਹੈ, ਜਿਸ ਪਿਆਰ ਤੇ ਭਿੱਜੇ ਆ। ਪਰ ਇਹਨਾਂ ਦਾ ਇਹ ਮੰਨਣਾ ਪੈਣਾ ਨੀ, ਤੇ ਇਹਨਾਂ ਨੇ ਦੂਸਰੇ ਤਰ੍ਹਾਂ ਮਨਾ ਲੈਣ, ਇਸ ਕਰਕੇ ਤੁਸੀਂ ਕਹਿੰਦੇ ਜੀ ਫਿਰ ਕਹਿੰਦੇ। ਮੈਂ ਕਿਹਾ ਹਾਂ ਲਾ ਲੈ ਤੂੰ, ਇਸ ਕਰਕੇ ਜਰਾਬਾਂ ਪਾ ਕੇ ਜੇ ਬੰਦਾ ਮਹਾਰਾਜ ਦੀ ਰੌਲ ਤੇ ਨੀ ਬਹਿਣ ਦੇਣਾ। ਉਹ ਬੀਬੀਆਂ ਨੂੰ ਮੰਥਲੀ ਜਿਹੜੀ ਆਉਣੀ ਹੈ ਇਸ ਵਾਰ ਚ ਰੋਜ਼ ਪੜ੍ਹਨੇ ਆ ਹੈ, ਉਹ ਹੈ ਜਿਉਂ ਜੋਰੂ ਸਿਰ ਨਹਾਵਣੀ। ਮੰਥਲੀ ਜਿਹੜੀ ਆਉਂਦੀ ਹੈ ਦੈਟ ਇਜ਼ ਅ ਫਿਜ਼ੀਕਲ ਐਕਸ਼ਨ, ਉਹ ਬੱਚੇ ਦਾ ਖੂਨ ਜਿਹੜਾ ਬੀਬੀ ਦਿੰਦੀ ਹੈ ਆਪਣੇ ਜਿਗਰ ਦਾ ਖੂਨ, ਉਹ ਬੱਚੇ ਲਈ ਰਿਜ਼ਰਵ ਹੁੰਦਾ। ਲੇਕਿਨ ਜਦੋਂ ਬੱਚਾ ਪਲ ਜਾਏ, ਬਾਹਰ ਹੋਵੇ ਅੰਦਰ ਬੱਚਾ ਹੋਰ ਨਾ ਹੋਵੇ, ਉਹ ਖੂਨ ਫਿਰ ਵੀ ਬੀਬੀ ਦੇ ਜਾਂਦੀ ਉਹਨੂੰ ਮੰਥਲੀ, ਫਿਰ ਖੂਨ ਰੈਗੂਲਰਲੀ ਮੰਥਲੀ ਉਹ ਬਾਹਰ ਜਾਂਦਾ। ਉਸ ਦਾ ਐਡੀ ਦੇਵੀ ਔਰ ਐਡੀ ਕੁਰਬਾਨੀ ਉਸ ਫੀਮੇਲ ਸੈਕਸ ਦੀ, ਉਹਨੂੰ ਬਾਹਮਣਾ ਨਾ ਐਸ ਸਲੋਕ ਦੇ ਰਾਹੀਂ ਬਾਬੇ ਨਾਨਕ ਤੋਂ ਪਹਿਲਾਂ, ਇਹ ਗੁਰੂ ਨਾਨਕ ਸੀ ਜਿਹਨੇ ਆਵਾਜ਼ ਕਿਸੇ ਨਾਲ ਸਲੋਕਾਂ ਨਾਲ ਆਵਾਜ਼ ਚੱਕੀ ਵੀ ਤੁਸੀਂ ਕੀ ਕਰ ਰਹੇ ਹੋ। ਸੋ ਕਿਉਂ ਮੰਦਾ ਆਖੀ ਜੀ ਜੰਮੇ ਰਾਜਾਨ, ਉਸ ਨੂੰ ਘਰ ਦੇ ਵਿੱਚ ਜੇ ਲੜਕਾ ਜੰਮ ਪਏ ਮਾਰ ਵਧਾਈਆਂ, ਤੇ ਜੇ ਫੀਮੇਲ ਉਹ ਲੜਕੀ ਵਿਚਾਰੀ ਆ ਜਾਏ ਉਹ ਸਾਰੇ ਘਰ ਦੇ ਹੀ ਸੌ ਜਾਂਦੇ ਹੈ, ਉਹ ਕਿਸੇ ਨੂੰ ਵਧਾਈ ਵਧੂਈ ਕੀ ਦੇਣੀ ਆ, ਉਹ ਉਹੀ ਸੁੱਤੇ ਹੁੰਦੇ ਆ। ਸਭ ਤੋਂ ਜ਼ਿਆਦਾ ਸੌਂਦੀ ਹੈ ਸੱਸ, ਉਹਦੇ ਅੱਗ ਲੱਗ ਜਾਂਦੀ ਸਤੀ ਕੱਪੜੀ, ਵੀ ਇਹ ਦੇਖੋ ਜੀ ਇਹ ਕੁੜੀਆਂ ਹੀ ਦੇਈ ਜਾਂਦੀ ਹੈ, ਚੰਗੀ ਨੂੰਹ ਲਿਆਂਦੀ ਹੈ, ਉਹੀ ਫੀਮੇਲ ਸੈਕਸ ਹੈ, ਉਹੀ ਨੂੰਹ ਪਹਿਲਾਂ, ਕਿਉਂਕਿ ਉਹਨੇ ਵਾਰੀ ਲੈਣੀ ਹੈ, ਉਹ ਆਪ ਪਹਿਲਾਂ ਨੂੰਹ ਹੁੰਦੀ ਹੈ, ਉਹ ਫਿਰ ਜਦੋਂ ਸੱਸ ਬਣਦੀ ਹੈ ਲੈਂਦੀ ਵੱਟੇ, ਫਿਰ ਉਹ ਕਦੀ ਨੀ ਕੁੜੀ ਜੰਮੀ ਦੇ ਉੱਤੇ ਕਦੀ ਵਧਾਈ। ਮੇਰੇ ਮੈਂ ਖਰੇ ਦਾਸ ਨਾ ਹੱਡ ਬਤਾਉਣੀ, ਮੇਰੇ ਪੰਜ ਕੁੜੀਆਂ ਹੋਈਆਂ, ਉਹ ਇੱਕ ਤੋਂ ਬਾਅਦ ਦੂਜੀ, ਉਹ ਜਦੋਂ ਇੱਕ ਨਾ ਉਹ ਹਰ ਵਾਰੀ ਜਿਹੜੀ ਕੁੜੀ ਮੇਰੇ ਆਉਣੀ ਮੈਂ ਆਪਣੇ ਸਾਰੇ ਦੋਸਤਾਂ ਨੂੰ ਫੋਨ ਕਰਨਾ, ਮੈਂ ਖਬਰਦਾਰ ਜੇ ਕਿਸੇ ਨਾਲ ਵਧਾਈ ਨਾ ਦਿੱਤੀ ਤੇ ਮੈਂ ਕਿਸੇ ਨੂੰ ਵੜਨ ਨਹੀਂ ਦਾਂਗਾ ਘਰ 'ਚ। ਉਹ ਵਿਚਾਰਿਆਂ ਦਾ ਗਿਫਟ ਵੀ ਲਿਆਉਣੇ ਹਰ ਕੁੜੀ ਦੇ ਜਨਮ, ਮੈਂ ਉੱਦਾਂ ਹੀ ਬਰਥਡੇ ਹਰ ਲੜਕੀ ਦਾ ਮਨਾਉਂਦਾ ਰਿਹਾ ਮੇਰੀ ਯਾਰ, ਕਿਉਂਕਿ ਮੈਨੂੰ ਬਾਬੇ ਨਾਨਕ ਦੀ ਲਾਈਨ ਤੋਂ ਬੜਾ ਭੈ ਲੱਗਦਾ ਵੀ ਬਾਬਾ ਨਾਨਕ ਇਹਨਾਂ ਗੱਲਾਂ 'ਚ ਖੁਸ਼ ਨਹੀਂ ਵੀ ਘਰ 'ਚ ਲੜਕਾ ਹੋ ਜਾਏ ਤੇ ਤੁਸੀਂ ਸਾਹਮਣੇ ਨਿੰਦਿਆ ਕਰ ਰਹੇ ਹੋ ਸਲੋਕ ਦੀ, ਸੋ ਕਿਉਂ ਮੰਦਾ ਆਖੀਏ? ਇੱਕ ਲੜਕੀ ਹੈ, ਉਹਨੂੰ ਤੁਸੀਂ ਮੰਦਾ ਆਖ ਰਹੇ ਹੋ? ਜੇ ਉਹ ਦੁਨੀਆਂ 'ਚ ਆ ਗਈ ਹੈ ਤੇ ਇਹ ਮੰਦਾ ਆਖਣੀ ਤੇ ਹੋਰ ਕੀ ਹੈ? ਇਸ ਕਰਕੇ ਇੱਥੇ ਜਨਾਨੀ ਨੂੰ ਮੰਥਲੀ ਆਈ ਹੋਵੇ ਤੇ ਉਹਨੂੰ ਇਹ ਸਾਡੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਉਹ ਇਹ ਸੁੱਚੀ ਨਹੀਂ ਹੈ ਮਹਾਰਾਜ ਸ਼ਬਦ ਦਿੱਤਾ ਕਿ ਬੀਜ ਉਹਨਾਂ ਪੰਡਿਤ ਪੰਜਵੇਂ ਨਾ ਪੰਡਿਤ ਦੀ ਡੈਫੀਨੇਸ਼ ਦਿੱਤੀ ਸੋ ਪੰਡਿਤ ਜੋ ਮਨ ਪਰ ਬੋਤੇ
ਸੋ ਪੰਡਿਤ ਜੋ ਮਨ ਪਰ ਬੋਤੇ
ਇਹ ਰਾਮ ਨਾਮ ਆਤਮ ਮੈਂ ਸੋਤਾ
ਰਾਮ ਨਾਮ ਆਤਮ ਮੈਂ ਸੋਤਾ
ਇਹ ਸੋ ਪੰਡਿਤ ਜੋ ਮਨ ਪਰ ਬੋਤੇ ਆਪਣੇ ਮਨ ਤੇ ਕਾਬੂ ਪਾਏ ਦੂਸਰਿਆਂ ਨੂੰ ਨਾ ਨਿੰਦੇ ਕਹੋ ਬਾਬਾ ਨਾਨਕ ਕਹਿੰਦਾ ਜੇ ਤੂੰ ਮੈਨੂੰ ਸੱਚ ਪੁੱਛਦਾ ਹੈ ਨਾ ਤੂੰ ਹੁਣ ਜੇ ਮੇਰਾ ਮੂੰਹ ਖਿਲਾਉਣ ਲੱਗਾ ਹੈ ਨਾ ਤੇ ਇਸ ਸਲੋਕ ਚ ਮਹਾਰਾਜ ਕਹਿੰਦੇ ਆ ਉਸ ਬਾਹਮਣ ਨੂੰ ਕਿ ਬੀਬੀ ਨੂੰ ਮੰਥਲੀ ਨਹੀਂ ਆਉਂਦੀ ਇਹ ਤੇਰੇ ਮੂੰਹ ਥਾਣੀ ਮੰਥਲੀ ਰੋਜ਼ ਆਉਂਦੀ ਜੂਠੇ ਤੇਰੇ ਮੂੰਹ ਚ ਜੂਠਾ ਵਸਿਆ ਜੂਠ ਕਹਿੰਦੇ ਆ ਉਸ ਬੰਦੇ ਨੂੰ ਪਿੰਡੀ ਥਾਈ ਕਹਿੰਦੇ ਮਾਰੋ ਪਰ ਇਹ ਜੂਠ ਕਿੱਥੇ ਆ ਗਈ ਇਹ ਉਹ ਲਫ਼ਜ਼ ਜੂਠੇ ਜੂਠਾ ਮੁੱਖੇ ਵਸੇ ਨਿਤਨਿਤ ਹੋਏ ਖੁਆਰ ਹੇ ਬਾਹਮਣ ਤੂੰ ਜਿਸ ਬੀਬੀ ਨੂੰ ਕਹਿ ਰਿਹਾ ਤੂੰ ਆਪ ਰੋਜ਼ ਇਸ ਮੂੰਹ ਨਾਲ ਹਜ਼ਾਰਾਂ ਜੂਠ ਬੋਲਦਾ ਲੱਖ ਚੋਰੀਆਂ ਲੱਖ ਰਾਤ ਦਿਨ ਲੱਖ ਲੱਖ ਗਾਲਾਂ ਕੱਢਦਾ ਫਿਰ ਤੂੰ ਇਸ ਮੂੰਹ ਨਾਲ ਪਿੱਛੇ ਆ ਚੁੱਕਾ ਹੈ ਵਾਰ ਦੇ ਵਿੱਚ ਇਸ ਮੂੰਹ ਨਾਲ ਜਿਹੜੀਆਂ ਤੂੰ ਲੱਖਾਂ ਗਾਲਾਂ ਕੱਢਦਾ ਹੈ ਔਰ ਚੋਰੀਆਂ ਯਾਰੀਆਂ ਦੇ ਮਿੱਠੇ ਫਿੱਕੇ ਵਚਨ ਬੋਲਦਾ ਹੈ ਉਹ ਕਹਿੰਦੇ ਜੂਠੇ ਜੂਠਾ ਜਿਹੜਾ ਹੈ ਨਾ ਇੱਕ ਤੇ ਸੁੱਚਾ ਰੱਬ ਹੈ ਇੱਕ ਜੂਠਾ ਰੱਬ ਹੈ ਇਹਨਾਂ ਬਾਹਮਣਾਂ ਦਾ ਉਹ ਜੂਠਾ ਤੇਰੇ ਮੁੱਖ ਥਾਣੀ ਉਹ ਵਸਦਾ ਤੇਰੇ ਬੀਬੀ ਦੇ ਨਾਉਣੀ ਨਹੀਂ ਆਉਂਦੀ ਤੇਰੇ ਮੂੰਹ ਥਾਣੀ ਮੈਂ ਨਾਉਣੀ ਲਗਾਉਣੀ ਹੈ ਤੂੰ ਰੋਜ਼ ਮੂੰਹ ਥਾਣੀ ਖੂਨ ਸੁੱਟਦਾ ਜੂਠ ਬੋਲ ਬੋਲ ਕੇ ਜਿਹੜਾ ਤੂੰ ਦੂਸਰੇ ਗਰੀਬਾਂ ਦਾ ਖੂਨ ਚੂਸ ਕੇ ਖਾਧਾ ਉੱਥੋਂ ਬਾਅਦ ਤੇਰਾ ਜਿਹੜੇ ਤੇਰੇ ਮੂੰਹ ਚੋਂ ਜੂਠ ਵਸਦੀ ਹੈ ਇਹ ਜੂਠੇ ਜੂਠਾ ਮੁੱਖ ਵਸੇ
ਜੂਠੇ ਜੂਠਾ ਮੁੱਖੇ ਵਸੇ
ਮੁੱਖੇ ਜੂਠੇ
ਜੂਠਾ ਮੁੱਖੇ ਵਸੇ ਜੂਠੇ ਜੂਠਾ ਮੁੱਖੇ ਵਸੇ
ਇਹ ਨਿਤ ਨਿਤ ਹੋਏ ਖਵਾ ਇਹ ਨਿਤ ਨਿਤ ਹੋਏ ਖਵਾ ਇਹ ਸੁੱਚੇ ਬਾਣੀ ਚ ਦੋ ਲਫ਼ਜ਼ ਆਉਣਗੇ ਇੱਕ ਮਨਮੁਖ ਇੱਕ ਗੁਰਮੁਖ ਮਨਮੁਖ ਉਹ ਜਿਹੜਾ ਸਾਰੀ ਜ਼ਿੰਦਗੀ ਹੀ ਆਪਣੇ ਮਨ ਦੇ ਆਖੇ ਲੱਗਦਾ ਉਹਦਾ ਮੂੰਹ ਆਪਣੇ ਮਨ ਨਾਲ ਹੀ ਰਹਿੰਦਾ ਨਾਲ ਇਆਣੇ ਦੋਸਤੀ ਕਦੀ ਨਾ ਆਵੇ ਰਾਸ ਜਿਹਾ ਜਾਣੇ ਤੇਹੋ ਵਰਤੇ ਵੇਖੋ ਕੋ ਨਿਰਜਾਸ ਉਹ ਸਾਰੀ ਉਮਰ ਆਪਣੇ ਮਨ ਦੇ ਹੀ ਆਖੇ ਲੱਗਦਾ ਹੈ ਜਿਹੜਾ ਸ਼ਬਦ ਦੀਆਂ ਸਤਰਾਂ ਦੇ ਮੁਤਾਬਕ ਸਤਿਗੁਰ ਕੀ ਬਾਣੀ ਸੱਤੇ ਸਰੂਪ ਹੈ ਗੁਰਬਾਣੀ ਬਣੀਏ ਜੋ ਸ਼ਬਦ ਪੜ੍ਹ ਪੜ੍ਹ ਕੇ ਗੁਰਬਾਣੀ ਦੀਆਂ ਲਾਈਨਾਂ ਪੜ੍ਹ ਪੜ੍ਹ ਕੇ ਆਪਣਾ ਜੀਵਨ ਉਦਾਂ ਢਾਲਦਾ ਹੈ ਉਹ ਗੁਰਮੁਖ ਹੈ ਉਹਦਾ ਮੂੰਹ ਸਦਾ ਹੀ ਗੁਰੂ ਵੱਲ ਰਹਿੰਦਾ ਹੈ ਗੁਰਮੁਖ ਨੂੰ ਸਾਰੀ ਬਾਣੀ ਚ ਸਭ ਤੋਂ ਉੱਚੇ ਫਲ ਲਖੇ ਤੇ ਜਿਤਨੇ ਨਰਕ ਸੋ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਜਿਹੜਾ ਮਨ ਦੇ ਆਖੇ ਲੱਗਦਾ ਹੈ, ਜਿਹੜਾ ਸ਼ਬਦ ਦੇ ਆਖੇ ਲੱਗਦਾ ਹੈ, ਜਿਹਦਾ ਮੂੰਹ ਅੰਦਰ ਸ਼ਬਦ ਵੱਲ ਹੁੰਦਾ ਹੈ ਗੁਰੂ ਦੀ ਬਾਣੀ ਵੱਲ, ਉਹ ਗੁਰਮੁਖ। ਮਨ ਦੇ ਦੋ ਹਿੱਸੇ ਹੋਣਗੇ ਹਮੇਸ਼ਾ ਹੀ, ਜਿਹੜਾ ਹਿੱਸਾ ਤਕੜਾ ਹੋਜੂ ਅੰਦਰ ਉਹ ਦੂਸਰੇ ਹਿੱਸੇ ਤੇ ਹਾਇਲ ਹੋ ਜਾਏਗਾ। ਜੇ ਤੁਹਾਡਾ ਮਨਮੁਖ ਹਿੱਸਾ ਮਨ ਦਾ ਵੱਡਾ ਤਕੜਾ ਹੋ ਗਿਆ ਨਾ, ਉਹਨੇ ਗੁਰਮੁਖ ਦੀ ਗੱਲ ਹੀ ਨਹੀਂ ਅੰਦਰਲੇ ਮਨ ਦੀ ਮੰਨਣੀ, ਉਹਨੇ ਸਦਾ ਹੀ ਮੂੰਹ, ਕਿਉਂਕਿ ਮਨ ਦਾ ਮਨਮੁਖ ਹੈ। ਇਹ ਬੜੀ ਬਰੀਕ ਚੀਜ਼ ਹੈ। ਗੁਰਮੁਖ ਐਸਾ ਇੱਕ ਲਫ਼ਜ਼ ਹੈ ਜਿਹਦੇ ਸਾਰੇ ਹੀ ਫਲ ਸਿੱਧ ਗੋਸ਼ਟ ਚ ਲੇ, ਗੁਰਮੁਖ ਦੇ ਇੰਨੇ ਫਲ। ਗੁਰਮੁਖੇ ਸਿੱਧਾ ਹੀ ਲਫ਼ਜ਼ ਹੈ, ਗੁਰ ਵਾਲੀ ਜਿਹਨਾਂ ਦਾ ਮੂੰਹ ਹੈ ਗੁਰਮੁਖ। ਇੱਥੇ ਇਸ ਲਫ਼ਜ਼ ਦਾ ਉਹ ਵਿਗਾੜ ਲਿਆ ਜਿੱਦਾਂ ਸਾਹਿਬ ਦਾ ਲਫ਼ਜ਼ ਹੋਰ ਸਾਰਾ, ਉਹ ਜਣੇ ਖਣੇ ਨੂੰ ਗੁਰਮੁਖਾ, ਉਹ ਦੇਖ ਚਲੋ ਵੀ ਉਹ ਮਨਮੁਖਾ ਹੈ ਕਿ ਗੁਰਮੁਖਾ, ਉਹ ਗੁਰਮੁਖ ਹੈ ਕਿ ਮਨਮੁਖ ਹੈ। ਮੈਂ ਅੰਮ੍ਰਿਤਸਰ ਸੀ, ਉਹ ਟਾਂਗੇ ਵਾਹੁਣ ਵਾਲੇ ਉੱਥੇ ਦੇ ਸਿੰਘ, ਉਹ ਟਾਂਗੇ ਦੇ ਅੱਗੇ ਉਹਦੀ ਕੁੱਤਾ ਲੰਘ ਜਾਣਾ ਤੇ ਉਹਨਾਂ ਨਾਲ ਉੱਤੇ ਸ਼ੈਂਟਾਂ ਫੇਰਦੇ ਆ ਘੋੜੇ, ਉਹ ਗੁਰਮੁਖਾ ਪਰੇ ਹੋ ਜਾ, ਕੁੱਤਿਆਂ ਨੂੰ ਗੁਰਮੁਖ ਹੀ, ਕਿਉਂਕਿ ਜ਼ਬਾਨ ਤੇ ਚੜ ਚੁੱਕਾ ਹੈ ਲਫ਼ਜ਼। ਇਸ ਪਵਿੱਤਰ ਲਫ਼ਜ਼ ਜੋ ਬਾਣੀ ਦਾ ਹੈ, ਬੜੀ ਕਦੀ ਨਾ ਧਿਆਨ ਨਾ ਵਰਤਿਆ ਕਰੀਏ, ਕਦੇ ਕਿਸੇ ਨੂੰ ਗੁਰਮੁਖ ਨਾ ਕਿਹਾ ਕਰੀਏ। ਸਾਰੀ ਬਾਣੀ 'ਚ ਜੇ ਗੁਰਮੁਖ ਕਿਹਾ ਹੈ ਤਾਂ ਬਾਬੇ ਨਾਨਕ ਨੇ ਕਿਹਾ ਹੈ, ਬਾਕੀ ਮਹੱਲਿਆਂ। ਗੁਰਮੁਖੇ ਪਿਆਰੇ ਆਏ ਮਿਲ, ਮੈਂ ਚਿਰੀ ਵਿਛੁੰਨੇ ਰਾਮ ਰਾਜ, ਗੁਰੂ ਰਾਮਦਾਸ ਸਾਹਿਬ ਕਹਿੰਦੇ। ਬਾਬੇ ਨਾਨਕ ਨੂੰ ਹੀ ਗੁਰਮੁਖ ਲਿਖਿਆ, ਅਤੇ ਗੁਰਮੁਖ ਜਦੋਂ ਬਾਬਾ ਨਾਨਕ ਹੈ ਉਹ ਗਾਂ ਹੋਰ ਨੀਚ ਬਣਦਾ, ਉਹ ਕਹਿੰਦਾ ਨਹੀਂ ਮੈਂ ਤੇ ਨਾਨਕ ਨੀਚ। ਇਸ ਕਰਕੇ ਬਾਣੀ ਦੀ ਸਟੈਂਡਰਡ ਸਮਝੀਏ, ਮੈਜਰਿੰਗ ਸਟਿੱਕ ਸਮਝੀਏ, ਇਹਦੇ ਇਹਦਾ ਜਿਹੜਾ ਬਹਾਓ ਹੈ ਬਾਣੀ ਦਾ, ਵੀ ਬਾਣੀ ਕਿਸ ਤਰ੍ਹਾਂ ਲਿਖੀ ਗਈ ਹੈ। ਬਾਣੀ ਸਾਰੀ ਹੀ ਗਰੀਬੀ ਲਈ ਲਿਖੀ ਗਈ, ਗਰੀਬੀ ਬੰਦਾ ਆਊਗਾ, ਹੰਬਲਨੈਸ ਆਊਗੀ ਇਹਦੇ ਨਾਲ। ਇਸ ਕਰਕੇ ਜਿਹੜਾ ਮਨ ਦੇ ਆਖੇ ਲੱਗਦਾ ਹੈ ਉਹਦੀ 'ਚ ਸਦਾ ਹੀ ਹਉਮੇ ਹੋਏਗੀ, ਜਿਹੜਾ ਗੁਰੂ ਦੇ ਆਖੇ ਲੱਗਦਾ ਉਹਦੀ ਹਉਮੇ ਮਰਦੀ ਜਾਏਗੀ। ਇਸ ਕਰਕੇ ਗੁਰਮੁਖ ਅਤੇ ਮਨਮੁਖ ਮਨ ਦੇ ਹੀ ਦੋ ਹਿੱਸੇ ਹੈ। ਬੰਦਰ ਅੰਦਰ ਹੀ ਕਿੰਨੀ ਵਾਰੀ ਮਨਮੁਖ ਬਣਦਾ ਹੈ, ਕਿੰਨੀ ਵਾਰੀ ਗੁਰਮੁਖ ਬਣਦਾ ਹੈ, ਇਹ ਹੈ ਰੋਜ਼ ਦਾ ਅਨੈਲਿਸਿਸ ਮਨ ਦਾ ਕਰਨਾ, ਗੁਰੂ ਵੱਲ ਨਾਮ ਜਪ ਜਪ ਕੇ ਵੀ ਮੇਰਾ ਮਨ ਕਿੰਨਾ ਕੁ ਗੁਰਮੁਖ ਹੈ, ਕਿੰਨਾ ਕੁ ਮਨਮੁਖ ਹੈ। ਇਸ ਕਰਕੇ ਮਹਾਰਾਜ ਅੱਜ ਅਸੀਂ ਉਹ ਸਲੋਕ ਲੈ ਰਹੇ ਹਾਂ ਵੀ ਇਹ ਮਨ, ਇਹ ਸਾਰਾ ਜਿਹੜੀ ਜੂਠ ਜਾਠ ਲਿਖੀ ਆ, ਜਿਹੜਾ ਦੇਗ ਵੀ ਲਿਆਉਂਦੇ ਆ ਅਤੇ ਉਹਦੇ ਅੱਗੇ ਛਿੱਟੇ ਮਾਰਦੇ ਅਤੇ ਮਾਰ ਆਲੇ ਦੁਆਲੇ ਪਹਿਰੇ ਲਾ ਦਿੰਦੇ ਆ ਵੀ ਦੇਗ ਆਈ ਹੈ ਜੀ, ਇਹ ਕਿਤੇ ਕੋਈ ਬੇਅਮ੍ਰਤੀ ਆ ਇਹਨੂੰ ਹੱਥ ਨਾ ਲਾ ਦੇ, ਜਾਂ ਹੋਰ ਇਹ ਜੂਠੀ ਨਾ ਹੋ ਜਾਏ, ਅਪਵਿੱਤਰ ਨਾ ਹੋ ਜਾਏ। ਉਹ ਜੂਠ ਦੀ ਉਹ ਦੇਗ ਦਾ ਜਲੂਸ ਕੱਢਦੇ ਆ ਨਾ ਉਹ। ਆਓ ਬਾਬਾ ਨਾਨਕ ਇਹ ਜੂਠ ਅਤੇ ਸੱਚ ਨੂੰ ਬਾਹਮਣ ਵਾਲੀ ਨੂੰ ਕਿੰਨਾ ਕੁ ਮੰਨਦੇ ਨੇ, ਆਪਾਂ ਅੱਜ ਉਹਨਾਂ ਦੇ ਦੋ ਸਲੋਕ ਅਤੇ ਨਾਲ ਪੌੜੀ ਚੱਕਾਂਗੇ, ਜਿਹੜਾ ਐਡਾ ਗੂੜ੍ਹ ਗਿਆਨ ਹੈ ਜਿਹੜਾ ਅਸੀਂ ਖੰਡ ਪਾਠ ਕਰਕੇ ਅਤੇ ਕੁਰਲੀ ਕਰਕੇ ਸੁੱਟ ਜਾਂਦੇ ਹਾਂ। ਆਹ ਜਿਹੜਾ ਵੀ ਅਸੀਂ ਹੁਣ ਵਾਰ ਲਾ ਰਹੇ ਹਾਂ, ਇਹ ਸਲੋਕ ਪਤਾ ਨਹੀਂ ਕਿੰਨੀ ਕੁ ਵਾਰੀ ਪੜ੍ਹੀ ਜਾ ਰਹੀ ਹੈ ਸਿੱਖੀ। ਅੱਜ ਅਸੀਂ ਉਹ ਸਲੋਕ ਲਾਣੇ ਜਿਹੜੇ ਖੰਡ ਪਾਠ 'ਚ ਤਾਂ ਪੜ੍ਹ ਜਾਂਦੇ ਆ, ਪਰ ਸਿੱਖਾਂ ਦੇ ਖਿਆਲ 'ਚ ਕੁਝ ਨਹੀਂ ਵੀ ਬਾਬਾ ਨਾਨਕ ਆਹ ਵੀ ਸਾਨੂੰ ਗਿਆਨ ਦੇ ਰਿਹਾ ਹੈ। ਆਓ ਉਹਦਾ ਪਹਿਲਾ ਸਲੋਕ ਲਈਏ। ਮੂੰਹ ਫੇਰਿਆ, ਜੇ ਰੱਬ ਨਾਲੋਂ ਤੂੰ ਮੂੰਹ ਫੇਰ ਲਏਗਾ, ਗੁਰੂ ਵੱਲੋਂ ਮੂੰਹ ਹਟਾ ਲਏਗਾ।
ਮੋਹ ਫੇਰਿਆ ਮੂੰਹ ਝੂਠਾ ਹੋਵੇ,
ਇਹ ਮੂੰਹ
ਫੇਰਿਆ।
ਬਾਬਾ ਨਾਨਕ ਬੋਲ ਰਿਹਾ ਬੜੇ ਅਦਬ ਨਾਲ ਔਰ ਸ਼ਬਦ ਸੁਰਤ ਦੀ ਖੇਡ ਨਾਲ। ਦੇਖੋ ਗੁਰੂ ਬਾਬਾ ਨਾਨਕ ਜੀਵ ਦਾ ਪੁਰਖ ਹੈ, ਉਹ ਆਪਣੇ ਸ਼ਬਦ ਚ ਆ ਦੇ ਰਿਹਾ ਗਿਆਨ ਸਾਨੂੰ ਬਈ ਕਿਤੇ ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭ ਦੇ ਰੋ। ਖਬਰਦਾਰ, ਜੇ ਤੂੰ ਉਸ ਰੱਬ ਨੂੰ ਮੂੰਹ ਫੇਰਿਆ ਤੇਰਾ ਮੂੰਹ ਝੂਠਾ ਹੈਗਾ, ਭਾਵੇਂ ਤੂੰ ਜਿੰਨਾ ਮਰਜ਼ੀ ਦਾਤਣ ਕਰਦਾ ਰਹੇ ਜਾਂ ਹੋਰ ਸੁੱਚਾ ਬਣਦਾ ਰਹੇ। ਉਹ ਕਹਿੰਦੇ
ਮੂੰਹ ਫੇਰਿਆ ਫੇਰਿਆ ਇਹ ਮੂੰਹ ਫੇਰਿਆ ਮੂੰਹ ਝੂਠਾ ਹੋਵੇ, ਮੂੰਹ ਫੇਰਿਆ ਮੂੰਹ ਝੂਠਾ ਹੋਵੇ, ਮੂੰਹ ਫੇਰਿਆ।
ਮੂੰਹ ਫੇਰਨਾ ਕੀ ਹੈ? ਗੁਰੂ ਵਾਲੇ ਬਣਨਾ ਹੀ ਨਾ, ਖੰਡੇ ਬਾਟੀ ਦੀ ਪੌਲ ਹੀ ਨਾ ਲੈਣਾ, ਉਦਾਂ ਹੀ ਨਾ ਸਿੱਖ ਰਾਜ ਸਿੰਘ ਲਹਾ ਲੈਣਾ। ਓਏ ਗੋਬਿੰਦ ਰਾਏ ਨਾ ਤੇ ਸਿੰਘ ਤਾਂ ਨਾ ਸੀ, ਪਹਿਲਾਂ ਤਾਂ ਨਾ ਗੋਬਿੰਦ ਰਾਏ ਸੀ। ਉਹਨੇ ਪੰਜਾਂ ਸਿੰਘਾਂ ਕੋਲ ਸਾਹਮਣੇ ਗੋਡਿਆਂ ਭਾਰ ਹੋ ਗਿਆ ਔਰ ਫਿਰ ਪੌਲ ਲੈ ਕੇ ਫਿਰ ਉਹਦਾ ਨਾਂ ਗੋਬਿੰਦ ਸਿੰਘ ਬਣਿਆ। ਇਹ ਜੋ ਸਾਰੀ ਉਮਰ ਪੌਲ ਨਹੀਂ ਲੈਂਦੇ, ਬੱਚੇ ਦਾ ਨਾਂ ਪਹਿਲਾਂ ਹੀ ਸਿੰਘ ਰੱਖ ਲੈਂਦੇ। ਉਹ ਜੇ ਰੱਖ ਵੀ ਲਿਆ ਤੇ ਪੌਲ ਤੇ ਲੈ ਲਓ, ਕਿਉਂ? ਬਾਬੇ ਨਾਨਕ ਦਾ ਹੁਕਮ ਹੈ,
ਨਾਨਕ ਨੇਰ ਗੁਰਿਆ, ਨਾਨਕ ਨੇਰ ਗੁਰਿਆ, ਗੁਣ ਨਾਹੀ
ਨਗੁਰਿਆ,
ਨਾਨਕ
ਹੈ ਨਾਮ ਬੁਰਾ,
ਨਗੁਰੇ ਦਾ ਹੈ ਨਾਮ ਬੁਰਾ, ਨਗੁਰੇ ਦਾ ਹੈ ਨਾਮ ਬੁਰਾ,
ਪਿਓ ਪਾਹਲ ਖੰਡੇ ਧਾਰ,
ਪਿਓ ਪਾਹਲ ਖੰਡੇ ਧਾਰ,
ਪਿਓ ਪਾਹਲ ਖੰਡੇ ਧਾਰ,
ਪਿਓ ਪਾਹਲ ਖੰਡੇ ਧਾਰ,
ਨਾਨਕ ਨੇ ਗੁਰਿਆ,
ਨਾਨਕ
ਰਾਗੀ ਝੂਠ ਨਾ ਵੇਦੀ,
ਝੂਠ ਨਾ ਰਾਗੀ, ਝੂਠ ਨਾ ਵੇਦੀ।
ਉਸ ਬਾਹਮਣ ਨੂੰ ਕਹਿ ਰਹੇ ਆ ਜਿਹੜਾ ਬੜਾ ਝੂਠ ਤੇ ਸੱਚ, ਸਾਡੇ ਵੀ ਮਾੜਾ ਜਿਹਾ ਖਾਣਾ ਵੀ ਖਾਣਾ ਹੋਏ, ਭੱਤ ਭਾਵੇਂ ਸਾਫ਼ ਵੀ ਹੋਣ, ਤਾਂ ਵੀ ਐਵੇਂ ਮਾੜਾ ਜਿਹਾ ਪਾਣੀ ਸੁਆ ਕੇ ਨਾ ਹੱਥ ਐ ਲੈ ਜੀ, ਜੂਠੇ ਸੀ। ਤੁਹਾਨੂੰ ਉਹ ਕਰਪਸ਼ਨਾਂ ਦੱਸ ਰਿਹਾ ਸਿੱਖੀ ਜੀ ਜਿਹੜੀਆਂ ਸਾਡੇ ਹੱਡਾਂ ਚ ਰਚ ਚੁੱਕੀਆਂ। ਚੰਗੇ ਭਲੇ ਹੱਥ ਸਾਫ਼ ਹੋਣ ਭਾਈ, ਹਾਈਜੀਨਿਕਲੀ ਮੈਡੀਕਲੀ ਇਹਨਾਂ ਚ ਕੋਈ ਜਰਮ ਜਾਂ ਸਾਰਾ ਚੀਜ਼ ਨਹੀਂ ਹੈ, ਤੁਹਾਡੇ ਹੱਥ ਸਾਫ਼ ਹੁੰਦੇ ਵੀ ਤਾਂ ਵੀ ਅਸੀਂ ਬਾਹਮਣ ਵਾਲੀ ਝੂਠ ਘਰ ਚ ਵਾੜੀ ਆ, ਖਾਣ ਵੇਲੇ ਜ਼ਰੂਰ ਜੀ ਹੱਥ, ਉਹ ਫਿਰ ਇੰਨਾ ਵੀ ਨਹੀਂ, ਉਹ ਮਾੜਾ ਜਿਹਾ ਹੀ ਐਵੇਂ ਪਾਣੀ ਜਿਹਾ ਸੁਹਾਕ ਹੈ ਨਾ, ਕਿਹਾ ਮਖਾਲ ਬਣਾਏ ਆ। ਦੇ ਆਰ ਮੋਕਿੰਗ ਦੀ ਪ੍ਰਿੰਸੀਪਲਸ, ਬਾਣੀ ਦੇ ਪ੍ਰਿੰਸੀਪਲਾਂ ਨੂੰ ਮਾਹੌਲ ਕਰ ਰਹੇ ਨੇ। ਉਹ ਇਹ ਬਾਹਮਣਵਾਦ ਹੈ, ਕੋਈ ਜਿਹੜੀ ਝੂਠ ਨਹੀਂ ਹੈ। ਆਹ ਦੇਖੋ ਮਹਾਰਾਜ ਕਹਿੰਦਾ ਜਿਹੜੇ ਰਾਗ ਮੂੰਹ ਨਾਲ ਗਾਉਂਦੇ ਹੈ, ਮਹੱਲਾ ਪਹਿਲਾਂ ਇੱਥੇ ਗਿਆਨ ਸ਼੍ਰੀ ਕਰਦਾ ਉੱਚਾ, ਕਿਉਂਕਿ ਪਹਿਲਾਂ ਬਹੁਤ ਰਾਗੀਆਂ ਦਾ ਗਾਣ ਹਿੰਦੂਆਂ 'ਚ ਹਾਲੀ ਤੱਕ ਬਹੁਤ ਗਾਉਣ ਵਜਾਉਣ ਬੜਾ। ਉਹ ਮਹਾਰਾਜ ਕਹਿੰਦੇ ਤੁਹਾਡੇ ਰਾਗ ਝੂਠੇ ਹੋ ਗਏ ਕਿਉਂਕਿ ਤੁਹਾਡੀ ਮੂੰਹ ਥਾਂ ਨਹੀਂ ਗਾਉਂਦੇ। ਉਹ ਕਹਿੰਦੀ ਰਾਗ ਨਹੀਂ ਝੂਠੇ ਹੁੰਦੇ ਹੁੰਦੇ, ਫਿਰ ਜਿਹੜੇ ਵੇਠ ਵੇਦ ਪੜ੍ਹਦੇ ਹੋ ਵੀ ਮੂੰਹ ਨਾ ਪੜ੍ਹਦੇ ਹੋ, ਝੂਠੇ ਹੋ ਗਏ। ਮਹਾਰਾਜ ਕਹਿੰਦੇ ਆ
ਝੂਠ ਨਾ ਰਾਗੀ, ਇਹ ਝੂਠ ਨਾ ਵੇਦੀ, ਝੂਠ ਨਾ ਰਾਗੀ।
ਆ ਜਾਓ ਜਮਨਾ ਪਾਰ ਜਾ ਕੇ, ਆ ਮੀਹਾਂ ਸਿੰਘ ਦੇ ਡੇਰਿਆਂ ਚ ਦੇਖ ਲਓ ਜਾ ਕੇ, ਉਹਨਾਂ ਨਾਲ ਮੂੰਹ ਬੰਨੇ ਹੁੰਦੇ ਜਿੱਦਾਂ ਵੱਢ ਊਂਠ ਦਾ ਮੂੰਹ ਵੱਡਾ ਹੁੰਦਾ ਨਾ, ਵੀ ਕਿਸੇ ਨੂੰ ਵੱਢ ਨਾ ਦੇ ਊਂਠ। ਉਹ ਪਾਰ ਕਰਨ ਲੱਗੇ ਨਾ, ਉਹ ਮੂੰਹ ਵੱਧੇ ਐਨ ਮਾਰ ਸਾਰੇ, ਮੈਂ ਦੇਖ ਉਹ ਮੈਂ ਕਿਹਾ ਇਹ ਵੱਢ ਊਂਠ ਵਾਂਗੂ ਇਹਨਾਂ ਨਾਲ ਮੂੰਹ ਵੱਧੇ ਹੈ। ਉਹ ਕਹਿੰਦੇ ਨਹੀਂ ਜੀ, ਇਹ ਗ੍ਰੰਥ ਪਵਿੱਤਰ ਹੈ, ਇਹਨਾਂ ਪੱਤਰਿਆਂ ਤੇ ਥੁੱਕ ਪੈਂਦਾ ਤੇ ਇਹ ਸਾਰੇ ਥੁੱਕ ਨਾ ਪਵੇ, ਇਹ ਪਵਿੱਤਰ ਨਾ ਜੂਠਾ ਨਾ ਹੋ ਜਾਏ ਗ੍ਰੰਥ, ਤੇ ਇਹ ਇਹ ਤਾਂ ਮੂੰਹ ਬੰਨ ਕੇ ਪੜ੍ਹਦੇ ਹੈ ਵੀ। ਉਹ ਮੈਂ ਕਿਹਾ ਯਾਰ ਬਾਣੀ ਚ ਤੇ ਲਿਖਿਆ ਸਤਿਗੁਰ ਕੀ ਬਾਣੀ ਅੰਮ੍ਰਿਤ ਜੋ ਬੋਲੇ ਸੋ ਮੁੱਖ ਅੰਮ੍ਰਿਤ ਪਾ। ਉਹ ਬਾਣੀ ਕਿਤੇ ਜਿਹੜੇ ਪੜ੍ਹਦੇ ਆ ਮੂੰਹ ਨਾ ਕਿਤੇ ਜੂਠੀ ਹੋ ਗਈ ਬਾਣੀ। ਇਸ ਕਰਕੇ ਕੋਈ ਗ੍ਰੰਥ ਨੂੰ ਪੜ੍ਹਨਾ ਬਗੈਰ ਮੂੰਹ ਬੰਨੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਕਿਆ ਮਰਿਆਦਾ ਕਿਆ ਤੁਰ ਰਹੇ ਨੇ। ਉਹ ਮੈਂ ਇਹਨਾਂ ਦੇ ਕਲੇਰੇ ਜਗਰਾਵਾਂ ਆਵਾਂ ਹੁਣੇ ਜੇ ਫਿਰ ਕੇ ਆਏ ਜਗਰਾਵੀ। ਮੈਂ ਉੱਥੇ ਡੇਰੇ 'ਚ ਗਿਆ ਸਾਰਾ ਪਹਿਲਾਂ ਉਹਨਾਂ ਨੇ ਕੀ ਕੀਤਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਨਾ ਪੜ੍ਹਦੇ ਇਹਨਾਂ ਨਾ ਭੋਗ ਲਵਾਇਆ ਪਹਿਲਾਂ ਦੇਗ ਲਿਜਾ ਕੇ ਨਾ ਉਹ ਪੜ੍ਹਦਾ ਕਰ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਉਹ ਪੜ੍ਹਦਾ ਕਰਕੇ ਅਤੇ ਉਹ ਦੇਗ ਲੈ ਕੇ ਉਹਨਾਂ ਨੇ ਜਾ ਕੇ ਦੇਗ ਛਕਾਈ ਫਿਰ ਮਹਾਰਾਜ ਨੂੰ ਭੋਗ ਲਵਾਇਆ ਕੋਈ ਪਤਾ ਨਹੀਂ ਆਪ ਹੀ ਖਾ ਲੈਂਦੇ ਆ ਮਗਰੋਂ ਅਤੇ ਉਹ ਦੇਗ ਲਿਜਾ ਕੇ ਜੀ ਮਹਾਰਾਜ ਨੂੰ ਭੋਗ ਲਵਾਇਆ ਉਹ ਕਿਸੇ ਨਾ ਕਿਸੇ ਬਹਾਨਾ ਕੜਾਹ ਪ੍ਰਸ਼ਾਦ ਖਾਣਾ ਹੁੰਦਾ ਅਤੇ ਉਹ ਕਹਿੰਦੇ ਜੀ ਗੁਰੂ ਮਹਾਰਾਜ ਨੂੰ ਅੰਦਰ ਭੋਗ ਲਵਾਉਣਾ ਜਿੱਦਾਂ ਹਜ਼ੂਰ ਸਾਹਿਬ ਨਾ ਭੰਗ ਦਾ ਬਾਟਾ ਘੋਲ ਕੇ ਵਿੱਚ ਬਦਾਮ ਬਦੂਮ ਬੜੇ ਅਤੇ ਉਹ ਮੂੰਹ ਬੰਨ ਕੇ ਨਾ ਉਹ ਪੁਜਾਰੀ ਜਿਹੜਾ ਉੱਥੇ ਦਾ ਉਹ ਅੰਦਰ ਫਿਰ ਮੜੀ ਦੇ ਲਿਜਾਂਦਾ ਉਹ ਉੱਥੇ ਤਾਂ ਪਤਾ ਨਹੀਂ ਕੀ ਕਰਦਾ ਜਾਂ ਆਪ ਹੀ ਪੀ ਆਉਂਦਾ ਉਹ ਫਿਰ ਸਾਰਾ ਭੰਗ ਦਾ ਬਦਾਮਾਂ ਵਾਲੀ ਸਾਰੀ ਦੇ ਬਾਟੇ 'ਚ ਹੁੰਦਾ ਨਾ ਉਹ ਮੈਂ ਸਾਰਾ ਕਿਉਂਕਿ ਮੈਂ ਜਦੋਂ ਫੱਕੜ ਹੋਇਆ ਨਾ ਉੱਥੇ ਰਿਹਾ ਮੈਂ ਸਾਰਿਆਂ ਦੀਆਂ ਕਰਤੂਤਾਂ ਦੇਖਦਾ ਰਿਹਾ ਉਹ ਬਾਅਦ 'ਚ ਆਪ ਹੀ ਪੀ ਲੈਂਦੇ ਆ ਸਾਰਾ ਭੰਗ ਜੀ ਮਹਾਰਾਜ ਨੂੰ ਬਦਾਮਾਂ ਦੀ ਕਿਉਂਕਿ ਮਹਾਰਾਜ ਭੰਗ ਪੀਂਦੇ ਹੁੰਦੇ ਸੀ ਅਤੇ ਉਹ ਭੰਗ ਦਾ ਬਾਟਾ ਹਾਲੇ ਤੱਕ ਭੋਗ ਲੱਗਦਾ ਔਰ ਫਿਰ ਉਹਦੇ ਚਾਨਣੀ ਜਿਹੜੀ ਲਾਈ ਆ ਸਾਰਾ ਪਹਿਲਾਂ ਟੱਲ ਵਜਾਉਂਦੇ ਆ ਬੜਾ ਟੱਲ ਫਿਰ ਦਰਸ਼ਨ ਕਰਾਉਂਦੇ ਸਾਰਾ ਕਿਆ ਕਫਰ ਪੁਣਾ ਵਰਤੇ ਆ ਇਹ ਲਾਹਨਤ ਹੈ ਸਿੱਖਾਂ ਦੇ ਵੀ ਜਿਹੜੇ ਘਰ ਬਾਹਰ ਛੱਡ ਕੇ ਧੂੜਾਂ ਫੱਕ ਕੇ ਇੰਨੇ ਕਿਰਾਇਆ ਫੱਕ ਕੇ ਅਤੇ ਉੱਥੇ ਜਾਂਦੇ ਆ ਆਬ ਚੱਲ ਨਗਰ ਗੋਬਿੰਦ ਗੁਰੂ ਕਾ ਉਹ ਭਾਈ ਕਦੀ ਪੜ੍ਹਦੇ ਲਿਆ ਕਰੋ ਇਹਦੇ ਅੱਗੇ ਕੀ ਲਿਖਿਆ ਅਬ ਚੱਲ ਨਗਰ ਗੋਬਿੰਦ ਗੁਰੂ ਕਾ ਅਬ ਚੱਲ ਨਗਰ ਗੋਬਿੰਦ ਗੁਰੂ ਕਾ ਪਤਾ ਕੀ ਅੱਗੇ ਨਾਮ ਜਪਤ ਸੁਖ ਪਾਇਆ ਰਾਮ ਨਾਮ ਜਪਤ ਸੁਖ ਪਾਇਆ ਰਾਮ ਅਬ ਚੱਲ ਨਗਰ ਹੱਲੇ ਪੰਜਵੇਂ ਦਾ ਸ਼ਬਦ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਵਰਾਈ ਜਾਂਦੇ ਹੋ ਇਹਨਾਂ ਦੀਆਂ ਕਹਾਣੀਆਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਬਾਬੇ ਨਾਨਕ ਦੇ ਮੋਹਰੇ ਲਿਆ ਕੇ ਨਾ ਜਿਸ ਵੇਲੇ ਉਹ ਦਾਸੀਆਂ ਨੂੰ ਬਾਹਰ ਜਾਣ ਲੱਗੇ ਤੇ ਇਹ ਕਹਾਣੀਆਂ ਵਾਲੇ ਜਿੰਨੇ ਹੈ ਨਾ ਇਹਨਾਂ ਦੀਆਂ ਸਾਰੀਆਂ ਕਹਾਣੀਆਂ ਜਿੱਦਾਂ ਮਜਨੂੰ ਦੇ ਟਿੱਲੇ ਦੀ ਕਹਾਣੀਆਂ ਤੁਹਾਨੂੰ ਪਿੱਛੇ ਦੱਸ ਚੁੱਕਾ ਹਾਂ ਇਹ ਬਾਬੇ ਨਾਨਕ ਨੂੰ ਉਹ ਬੇਬੇ ਨਾਨਕ ਹੀ ਆ ਗਈ ਬੇ ਵੀਰਾ ਤੇ ਇਹਨਾਂ ਬੱਚਿਆਂ ਲਈ ਦੇਖ ਲੈ ਇਹ ਸ੍ਰੀ ਚੰਦ ਤੇ ਲਖਮੀ ਚੰਦ ਆ ਦੇਖ ਮੈਂ ਤੇਰੇ ਕੋਲ ਲਿਆਈ ਹੈ ਤੇ ਇਹਨਾਂ ਲਈ ਦੇਖ ਲਿਆ ਤੇ ਨਾ ਜਾ ਤੂੰ ਜਾਣਾ ਤੇ ਬਾਰਾਂ ਬਾਰਾਂ ਸਾਲ ਮੁੜਦਾ ਹੀ ਨਹੀਂ ਹੈ ਤੂੰ ਇਹਨਾਂ ਬੱਚਿਆਂ ਲਈ ਦੇਖ ਲੈ ਬਾਬਾ ਨਾਨਕ ਕਹਿੰਦਾ ਮੈਂ ਨਾਲ ਦੇਖਾਂ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਚਾਰ ਸਾਹਿਬਜ਼ਾਦੇ ਨਹੀਂ ਦੇਖੇ ਤੇ ਮੈਂ ਉਹ ਡੁੱਬੀ ਭੇਟਾਂ ਤੇ ਜਾ ਲੱਗੀ ਨਸ਼ਹਿਰੇ ਸਾਡੇ ਪਿੰਡ ਚ ਨਸ਼ਹਿਰਾ ਪੱਤਣ ਉਤਲੇ ਬੰਨੇ ਆਪ ਸਟਰੀਮ ਤੇ ਭੇਟਾਂ ਦਾ ਪੱਤਣ ਦਰਿਆ ਦੇ ਥੱਲੇ ਹੈ ਉਹ ਸਾਡੇ ਕਹਾਵਤ ਹੈ ਵੀ ਡੁੱਬੀ ਭੇਟਾਂ ਤੇ ਜਾ ਲੱਗੀ ਨਸ਼ਹਿਰੇ ਉਹ ਡੁੱਬੀ ਕਿੱਥੇ ਉਹਨੇ ਥਾਂ ਨੂੰ ਜਾਣਾ ਸੀ ਥਾਂ ਨੂੰ ਜਾਣਾ ਸੀ ਉਹ ਬਾਬਾ ਨਾਨਕ ਦੇ ਮੂੰਹੋਂ ਕਢਾ ਰਹੇ ਨੇ ਜਿੱਦਾਂ ਮੈਂ ਦੱਸਿਆ ਸੀ ਨਾ ਮਜਨੂੰ ਦੇ ਟਿੱਲੇ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਮਰਦਾਨੇ ਦੇ ਮੂੰਹੋਂ ਕਢਾ ਰਹੇ ਨੇ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਦੋਂ ਹਾਥੀ ਜਿੰਦਾ ਕੀਤਾ ਇੱਥੇ ਤੋ ਇਸ ਤਰ੍ਹਾਂ ਉਹ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਕਿਤੇ ਆਪਣੇ ਚਾਰ ਸਾਹਿਬ ਦੇਖੇ ਸੀ ਲੈ ਜਾ ਉਹਨੂੰ ਪਰੇ ਸੋ ਆਹ ਮੈਂ ਤੁਹਾਨੂੰ ਹੋਰ ਕਹਾਣੀ ਸੁਣਾਉਣਾ ਕਲੇਰਾਂ ਵਾਲਿਆਂ ਦੀ ਜਗਰਾਵਾਂ ਜਿਹੜਾ ਇਹਨਾਂ ਦਾ ਹੈੱਡਕੁਆਟਰ ਹੈ ਵੱਡਾ ਆਹ ਮੀਆਂ ਸਿੰਘ ਸਾਰੇ ਹੁਣ ਤੇ ਉਹਦੀ ਲੋਥ ਵੀ ਉੱਥੋਂ ਲਿਆਏ ਆ ਸਾਰਾ ਉਹ ਖਤਮ ਹੋ ਗਿਆ ਲੇਕਿਨ ਹਾਲੇ ਵੀ ਡੇਰੇ ਦੇ ਵਿੱਚ ਚੰਗੇ ਭਲੇ ਜੱਟਾਂ ਦੇ ਮੁੰਡੇ ਪਿੰਡਾਂ ਥਾਂ ਦੇ ਸਾਰੇ ਉਹ ਸਭ ਕਾਰ ਕੂਰ ਛੱਡ ਕੇ ਉੱਥੇ ਮਾਰ ਕੜਾ ਪ੍ਰਸ਼ਾਦ ਖਾ ਰਹੇ ਮਾਣਾ ਕੋਈ ਕਾਲ ਖਾਏ ਕਿ ਛੱਥੋਂ ਦੇ ਮੈਂ ਕਿਹਾ ਬੜੀ ਬਾਣੀ ਕਮਾਰੇ ਬਾਬੇ ਨਾਨਕ ਦੀ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ ਉਹ ਉੱਥੇ ਨਾ ਉਹ ਜਦੋਂ ਮੈਂ ਉੱਥੇ ਗਿਆ ਜੁਗਰਾ ਉਹ ਨਾਨਾ ਜੀ ਪਰਦਾ ਲਵਾ ਕੇ ਤੇ ਪਹਿਲਾਂ ਭੋਗ ਲਵਾਇਆ ਫਿਰ ਮੈਂ ਦੇਖਦੇ ਰਿਹਾ ਫਿਰ ਉਹ ਗਏ ਫਿਰ ਉਹ ਇੱਕ ਗੜਵੀ ਤੇ ਦਾਤਣ ਲੈ ਗਏ ਉਹ ਮੈਂ ਕਿਹਾ ਭਾਈ ਸਾਹਿਬ ਮੈਂ ਕਿਹਾ ਭਾਈ ਸਾਹਿਬ ਜੀ ਆਹ ਕੀ ਹੈ ਕਹਿੰਦੇ ਜੀ ਇਹ ਮਹਾਂਪੁਰਖ ਜਿਹੜੇ ਵੱਡੇ ਹੋਏ ਨਾ ਆਨੰਦ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਉਹਨਾਂ ਦੀ ਚੰਗੀ ਨਾਮ ਦੀ ਕਮਾਈ ਸੀ ਪਰ ਇਹ ਤਾਂ ਨਹੀਂ ਵੀ ਉਹ ਸਾਰੀਆਂ ਸਿੱਧਾ ਉਹਨਾਂ ਦੀਆਂ ਠੀਕ ਸੀ ਜਿੱਤ ਪੱਤ ਰੱਖੇ ਸੱਚਾ ਸਾਹਿਬ ਮੇਟ ਨਾ ਸੱਕੇ ਕੋਏ ਨਾਮ ਜਪਿਆ ਠੀਕ ਹੈ ਪਰ ਸਾਡਾ ਗਾਈਡਲਾਈਨ ਤੇ ਸ਼ਬਦ ਹੈ ਸਾਡਾ ਸ਼ਬਦ ਗੁਰੂ ਹੈ ਉਹ ਗੁਰਸਿੱਖ ਸੀ ਚੰਗੇ ਸੀ ਉਹ ਕਹਿੰਦੇ ਜੀ ਇਹ ਵੱਡੇ ਮਹਾਂਪੁਰਖਾਂ ਦੀ ਰੀਤ ਤੋਰੀ ਹੈ ਉਹ ਦਾਤਣ ਤੇ ਗੜਵੀ ਪਾਣੀ ਦੀ ਇਹ ਥੱਲੇ ਪੀੜਾ ਸਾਹਿਬ ਦੇ ਜਾ ਕੇ ਰੱਖਣੀ ਹੁੰਦੀ ਹੈ ਕਿਉਂਕਿ ਮਹਾਰਾਜ ਨੇ ਸਵੇਰੇ ਦਾਤਣ ਪਤਾ ਨੀ ਮਹਾਰਾਜ ਦੇ ਕਿਹੜੇ ਦੰਦ ਹੈ ਜਿਹਨਾਂ ਨਾਲ ਉਹਨਾਂ ਨਾਲ ਫਿਰ ਦਾਤਣ ਕੋਈ ਬ੍ਰਹਮ ਰੂਪ ਦੰਦ ਹੋਣਗੇ, ਸਾਨੂੰ ਤੇ ਅਸੀਂ ਤੇ ਕਦੀ ਦੇਖੇ ਨਹੀਂ। ਉਹ ਫਿਰ ਦੀ ਗੜਵੀ ਦਾਤਨ, ਉਹ ਫਿਰ ਜਦੋਂ ਹਟ ਗਏ ਨਾ ਸਭ ਕੁਛ ਕਰ, ਮੈਂ ਕਿਹਾ ਭਾਈ ਸਾਹਿਬ ਜੀ ਉਹ ਪਿਆਰ ਮੇਰੇ ਨਾਲ ਸਾਰੇ ਕਰਦੇ ਕੀਰਤਨ ਕਰਕੇ ਸਾਰੇ ਸ਼ੁਰੂ ਤੋਂ ਹੀ ਜਿੰਨੇ ਜਥੇ ਨੇ, ਉਹ ਮੈਂ ਪਿਆਰ ਨਾਲ ਉਹਨਾਂ ਨੂੰ ਫਿੱਕਾ ਤੇ ਨਹੀਂ ਬੋਲਿਆ, ਬੜੇ ਮਿੱਠੇ ਬਚਨੇ ਕਹਿੰਦੇ ਕਿ ਭਾਈ ਸਾਹਿਬ ਜੀ ਤੁਸੀਂ ਇੱਕ ਚੀਜ਼ ਤੇ ਭੁੱਲੀ ਗਏ। ਕਹਿੰਦੇ ਭਾਈ ਸਾਹਿਬ ਜੀ ਕਿਹੜੀ? ਮੈਂ ਕਿਹਾ ਤੁਸੀਂ ਮਹਾਰਾਜ ਨੇ ਇੰਨਾ ਤੁਸੀਂ ਕੜਾ ਛਕਾਇਆ, ਦਾਤਣ ਕੁਟਲਾ ਵੀ ਕਰਨੀ ਹੈ, ਤੁਸੀਂ ਕਮੋਡ ਰੱਖਣਾ ਤੇ ਭੁੱਲੀ ਗਏ। ਮਹਾਰਾਜ ਨੂੰ ਸਵੇਰੇ ਹਾਜ਼ਤ ਵੀ ਹੋਣੀ ਹੈ, ਤੁਸੀਂ ਉਹ ਇੱਕ ਚੀਜ਼ ਤੇ ਰੱਖੀ। ਇਹ ਭਾਈ ਸਾਹਿਬ ਜੀ ਮਖੌਲ ਕਰਦੇ। ਮੈਂ ਕਿਹਾ ਯਾਰ ਤੁਸੀਂ ਜੇ ਬਾਬੇ ਨਾਲ ਮਖੌਲ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ। ਤੋ ਇਸ ਕਰਕੇ ਇਹ ਜਿਹੜੀ ਬਾਣੀ ਆ ਮੂੰਹ ਬੰਨ ਕੇ ਪੜ੍ਹਨੀ ਤੇ ਇਹ ਝੂਠੀ ਹੋ ਜਾਂਦੀ ਹੈ। ਮਹਾਰਾਜ ਨੇ ਕਿਹਾ ਨਹੀਂ, ਵੇਦ ਨਹੀਂ ਝੂਠੇ, ਤੁਸੀਂ ਬਾਣੀ ਪੜ੍ਹਦੇ ਹੋ, ਰਾਗ ਕਰਦੇ ਹੋ, ਝੂਠੇ ਨਹੀਂ ਹੈ। ਤੇ ਮਹਾਰਾਜ ਨੇ ਉੱਥੋਂ ਸ਼ਬਦ ਸ਼ੁਰੂ ਕੀਤਾ, ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਰਾਗੀ ਤੁਸੀਂ ਚੰਦ ਤੇ ਸੂਰਜ ਝੂਠੇ ਕੱਢ ਦੋ ਜਿਹਨਾਂ ਨੂੰ ਤੁਸੀਂ ਪਾਣੀ ਦੇਣ ਦੇ ਜਾਂ ਸਾਰੇ। ਮਹਾਰਾਜ ਨੇ ਅਗਲੀ ਤੋਂ ਇੱਕ ਲਾਈ, ਝੂਠ ਨਾ ਚੰਦ ਸੂਰਜ ਕੀ ਤੇ ਇਹ ਝੂਠ ਨਾ ਚੰਦ ਸੂਰਜ ਕੀ ਤੇ, ਕਿਉਂਕਿ ਚੰਦਰਮਾ ਨੂੰ ਇਹ ਬਹੁਤ ਪਵਿੱਤਰ ਮੰਨਦੇ ਹੈ। ਉੱਥੇ ਵੀ ਉਹ ਚੰਦਰਮਾ ਬਹੁਤ ਪਵਿੱਤਰ ਹੈ ਜੀ। ਉਹ ਅਮਰੀਕਾ ਵਾਲੇ ਜਿਹੜੇ ਉੱਥੇ ਗਏ, ਉੱਥੇ ਪਿਸ਼ਾਬ ਕਰਕੇ ਆਏ, ਚੰਦਰਮਾ ਤੱਕ ਪਹੁੰਚੇ ਨਾ ਜਦੋਂ, ਉਹਨਾਂ ਦੀ ਸਾਰੀ ਹਿਸਟਰੀ ਮੈਂ ਰਾਕਟ ਉਹ ਸਾਰੀ ਮੈਂ ਉੱਥੇ ਜਾ ਕੇ ਦੇਖੇ। ਉਹਨਾਂ ਦੀ ਲਾਈਫ ਲਿਖੀ ਹੈ ਵੀ ਜਿੰਨੇ ਘੰਟੇ ਉੱਥੇ ਰਹੇ ਨਾ ਉਹਨਾਂ ਨਾਲ ਉੱਥੇ, ਉਹਨਾਂ ਨੇ ਸਭ ਕੁਛ ਹੀ ਉੱਥੇ ਕੀਤਾ। ਲੈ ਵੀ ਫਿਰ ਚੰਦਰਮਾ ਅਪਵਿੱਤਰ ਹੋ ਗਿਆ? ਨਹੀਂ, ਬਾਬੇ ਨਾਨਕ ਦੀ ਦਿਵ ਦ੍ਰਿਸ਼ਟੀ ਕਹਿ ਰਹੀ ਹੈ ਝੂਠ ਨਾ ਚੰਦ ਸੂਰਜ ਝੂਠ ਨਾ ਚੰਦ ਸੂਰਜ ਨਾਨਕ ਨੇ ਗੁਰਿਆ ਗੁਣ ਨਹੀਂ ਮੂੰਹ ਫੇਰਿਆ ਭਾਈ। ਕਦੀ ਅੰਨ ਵੀ ਝੂਠਾ ਹੋਇਆ? ਬਾਬਾ ਨਾਨਕ ਅੱਗੇ ਗਿਆਨ ਦੇ ਰਿਹਾ, ਝੂਠ ਨਾ ਓਹ ਝੂਠ ਨਾ ਅੰਨੀ ਅੰਨ ਚ ਝੂਠ ਨਾ ਅੰਨੀ ਝੂਠ ਨਾ ਨਾਈ। ਭਾਈ ਝੂਠ ਨਹਾਉਣਾ ਕਿੱਦਾਂ? ਕਿਉਂਕਿ ਜਿਹੜੇ ਪਾਣੀ ਨਾਲ ਨਹਾਉਂਦੇ ਆ ਨਾ ਉਹਦੇ ਖੜੇ ਕਿੰਨੇ ਕੁ ਕੀੜੇ ਇੱਕ ਦੂਸਰੇ ਨੂੰ ਜਨਮ ਦਿੰਦੇ ਤੇ ਜੰਮਦੇ ਤੇ ਪਲਦੇ ਉੱਤੇ। ਮਾਈਕਰੋਸਕੋਪ ਨਾਲ ਕਦੀ ਦੇਖਿਆ ਕਰੋ ਪਾਣੀ ਚ, ਇੰਨੀ ਵਾਰੀ ਉਹ ਕੀੜੇ ਸੁਣਦੇ ਨਾ ਉਹਨਾਂ ਚ, ਉਹ ਪਾਣੀ ਝੂਠਾ ਹੋ ਗਿਆ? ਉਹ ਚ ਇੰਨੀ ਵਾਰੀ ਕੀੜੇ ਜੰਮਦੇ ਮਰਦੇ, ਫਿਰ ਅੰਨ ਦੇ ਵਿੱਚ ਉਹ ਵੀ ਕੀੜੇ ਹੁੰਦੇ ਆ ਸਾਰੇ। ਉਹ ਜਿਹੜੀ ਕਣਕ ਰੱਖੀ ਹੁੰਦੀ ਕੋਠੀ ਚ, ਉਹਦੇ ਚ ਸੇਕ ਤੇ ਹੋਰ ਸਾਰੇ ਐਵੇਂ ਹੀ ਬਗੈਰ ਜੰਮਿਆਂ ਤੋਂ ਪਲ ਪੈਂਦੇ ਆ। ਉਹ ਕਿੰਨੀ ਵਾਰੀ ਸੇਕ ਨਾ ਦਾਣਾ ਝੂਠਾ ਕੀਤਾ ਹੁੰਦਾ, ਜਾਂ ਜਿਹੜੇ ਝੂਠ ਕਣਕ ਨੂੰ ਦਾਣੇ ਜਿਹੜੇ ਜਮ੍ਹਾਂ ਕੀਤੇ ਆ ਤੁਸੀਂ ਕੀੜੀਆਂ ਤੋਂ ਬਚਾ ਲੋਗੇ? ਮਹਾਰਾਜ ਕਹਿੰਦੇ ਅੰਨ ਨਹੀਂ ਝੂਠਾ ਹੁੰਦਾ।
ਝੂਠ ਨਾ ਅੰਨੀ ਝੂਠ ਨਾ ਨਾਈ ਇਹ ਝੂਠ ਨਾ ਮੀਂਹ ਵਰੇ ਸਭ ਖਾਈ। ਉਹ ਮੀਂਹ ਵਰਦਾ ਹੈ ਉੱਤੋਂ ਸਾਰੇ ਥਾਂ ਭੇਜਦਾ, ਸਾਰੇ ਥਾਂ ਝੂਠੇ ਹੋ ਗਏ। ਮੀਂਹ ਝੂਠ ਨਾ ਮੀਂਹ ਵਾਰਿਆ ਸਭ ਥਾਈ ਇਹ ਝੂਠ ਨਾ ਧਰਤੀ ਝੂਠ
ਕੋਈ ਧਰਤੀ ਨੂੰ ਜੂਠਾ ਕਰ ਸਕਦਾ? ਉਸੇ ਧਰਤੀ ਦੇ ਉੱਤੇ ਹੀ ਨਿਆਣਾ ਹੱਕ ਦਿੰਦਾ, ਉੱਥੇ ਤੇ ਪਲੀਤ ਕਰਕੇ ਉਹ ਸਾਰਾ ਧਰਤੀ ਤੇ ਕੋਈ ਉਹਨੂੰ ਬਾਹਮਣ ਜਿਹੜਾ ਹੈ ਨਾ, ਉਸੇ ਧਰਤੀ ਨੂੰ ਗੋਬਰ ਦਾ ਲੇਪਾ ਦੇਖ ਕੇ ਉਹ ਸਾਰੀ ਪਵਿੱਤਰ ਕਰਦਾ। ਉਹ ਕਹਿੰਦੇ ਜੂਠੀ ਧਰਤੀ ਨਾ ਜੂਠੀ ਹੁੰਦੀ ਹੈ ਨਾ ਪਵਿੱਤਰ ਹੁੰਦੀ ਹੈ, ਇਹ ਤੇ ਮੈਟਰ ਹੈ। ਧਰਤੀ ਇੱਕ ਪੰਜਵਾਂ ਤੱਤ ਹੈ, ਇਹ ਤਾਂ ਜੂਠਾ ਕਿੱਦਾਂ ਹੋ ਸਕਦਾ?
ਇਸ ਕਰਕੇ ਮਹਾਰਾਜ ਕਹਿੰਦੇ ਜੂਠ ਨ ਧਰਤੀ ਜੂਠ ਨ ਪਾਣੀ, ਇਹ ਜੂਠ ਨ ਪਾਉਣੈ ਮਾਹੇ ਸਮਾਣੀ।
ਜੇ ਪਾਉਣੀ ਜੂਠੀ ਹੋ ਗਈ, ਕਿੰਨਿਆਂ ਕਦਾ ਮੂੰਹ ਥਾਣੀ ਪਾਉਣ ਆਉਂਦੀ ਆ ਬਾਹਰ ਜਾਂਦੀ, ਤਦ ਤੇ ਸਾਰੀ ਆਵਾਜ਼ ਜੂਠੀ ਹੋ ਗਈ।
ਜੂਠ ਨ
ਮਹਾਰਾਜ ਸ਼ਲੋਕ ਕਲੋਸ ਕਰਦੇ ਤੇ ਨਿਚੋੜ ਕਰਦੇ ਹੈ ਕਿ
ਨਾਨਕ ਨੇ ਗੁਰਿਆ ਭਾਈ, ਨਾਨਕ ਨੇ ਗੁਰਿਆ
ਚਲੀਏ ਮਹੱਲੇ ਪਹਿਲੇ ਦਾ। ਨਾਨਕ ਚੁਲੀਆਂ ਸੁੱਚੀਆਂ, ਚੁਲੀ ਐ ਬਾਹਮਣ ਚੁਲੀ ਕਰਕੇ ਤੇ ਦਾਨ